ਪਈ ਸਨਮੁਖ ਸਿੱਖ ਨਾਮ ਇੱਕ ਭਾਨਾ ਤੀਰਥ ਰਾਜ ਪ੍ਰਯਾਗ ਸਥਾਨਾ ਤਹਾਂ ਬਸਤ ਬੀਤਿਓ ਚਿਰ ਕਾਲਾ ਸਤਿਗੁਰ ਕੇ ਦਰਸ਼ਨ ਕੋ ਚਾਲਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਪ ਪਏ ਤਾਂ ਅਵਗੁਣ ਸਭ ਛਪੇ ਕਰਨ ਕਾਰਨ ਕਿਰਪਾ ਨਿਧਾਨ ਅਨਾਥ ਨਾਥ ਭਗਤ ਵਛਲ ਸਤਿਗੁਰੂ ਤਰਬਤ ਦਾ ਭਲਾ ਮੰਗਣ ਔਰ ਕਰਨ ਭਰਨ ਭਲਾ ਕਰਨ ਵਾਲੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਣਾਂ ਚ ਹਾਜ਼ਰੀਆਂ ਭਰ ਰਹੀ ਗੁਰੂ ਕਾ ਖਾਸ ਰੂਪ ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ ਗੁਰੂ ਰੰਗ ਚਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਨਿਤਾ ਪ੍ਰਤੀ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਣਾਂ ਚ ਹਾਜ਼ਰੀਆਂ ਭਰ ਕੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਬੜੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਸਰਵਣ ਕਰ ਰਹੇ ਭਾਈ ਮਾਹੀਆ ਲੰਬ ਜੀ ਜੋ ਸੋਹੰਡ ਪਿੰਡ ਦੇ ਰਹਿਣ ਵਾਲੇ ਸਨ ਸਤਿਗੁਰੂ ਛੇਵੇਂ ਪਾਤਸ਼ਾਹ ਦੇ ਚਰਨਾਂ ਚ ਆਏ ਨੇ ਆ ਕੇ ਉਪਦੇਸ਼ ਦੀ ਯਾਚਨਾ ਕੀਤੀ ਸਤਿਗੁਰਾਂ ਨੇ ਪ੍ਰੇਮਾ ਭਗਤੀ ਦਾ ਉਪਦੇਸ਼ ਦਿੱਤਾ ਹੈ ਇਹ ਕੀਰਤਨ ਕਰਿਆ ਕਰਦੇ ਸਨ ਮਹਾਰਾਜ ਜੀ ਆਖਿਆ ਭਾਈ ਨਿਸ਼ਕਾਮ ਹੋ ਕੇ ਕਰਨਾ ਕਾਮਨਾ ਸਹਿਤ ਕਰੋਗੇ ਤੇ ਪਹਿਲਾਂ ਗੰਧਰਵ ਲੋਕ ਜਾਓਗੇ ਗੰਧਰਵ ਲੋਕ ਤੋਂ ਬਾਅਦ ਜਾ ਕੇ ਮੁਕਤੀ ਮਿਲੇਗੀ ਪਰ ਜੇ ਨਿਸ਼ਕਾਮ ਹੋ ਕੇ ਕਰੋਗੇ ਜਾਂ ਸੁਣੋਗੇ ਤੇ ਇੱਥੇ ਮੁਕਤ ਹੋ ਜਾਓਗੇ ਜਿਉਂਦਿਆਂ ਜੀ ਮੁਕਤੀ ਤੋਂ ਸਰੀਰ ਵਿੱਚ ਮੁਕਤ ਹੋ ਕੇ ਫਿਰ ਸਰੀਰ ਤਿਆਗ ਕੇ ਪਰਮੇਸ਼ਰ ਚ ਭੇਜ ਦੋਗੇ ਇਹ ਪਵਿੱਤਰ ਉਪਦੇਸ਼ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਿੱਤਾ ਹੈ ਫਿਰ ਭਾਈ ਚੂਹੜ ਜੀ ਇਹਨਾਂ ਨੇ ਬੇਨਤੀ ਕੀਤੀ ਮਹਾਰਾਜ ਸਿੱਖੀ ਦੀ ਲਤਾ ਜਿਹੜੀ ਹੈ ਸਿੱਖੀ ਦੀ ਵੇਲ ਹੈ ਉਹ ਕਿਹੜੀ ਹੈ ਸਤਿਗੁਰਾਂ ਨੇ ਦੱਸਿਆ ਕਿ ਸਿੱਖੀ ਦੀ ਵੇਲ ਕਿਹੜੀ ਮਨ ਨੂੰ ਨੀਵਾ ਰੱਖਣਾ ਇਹ ਖੇਤ ਹੈ ਗੁਰੂ ਤੇ ਸ਼ਰਧਾ ਰੱਖਣੀ ਔਰ ਗੁਰੂ ਦੇ ਚਰਨਾਂ ਨਾਲ ਪ੍ਰੀਤ ਰੱਖਣੀ ਇਹੀ ਇਹਦੀ ਜੜ ਹੈ ਸੰਗਤ ਕਰਨ ਦੇ ਨਾਲ ਇਹ ਵਧਦੀ ਹੈ ਔਰ ਸੰਤਾਂ ਦੀ ਸੇਵਾ ਕਰਨ ਦੇ ਨਾਲ ਇਹਦੇ ਚੋਂ ਲਗਰਾਂ ਪੈਦਾ ਹੁੰਦੀਆਂ ਨੇ ਸ਼ੁਭ ਗੁਣਾਂ ਦੇ ਇਹਦੇ ਤੇ ਪੱਤੇ ਲੱਗੇ ਹੋਏ ਨੇ ਸ਼ਬਦ ਦੀ ਵਿਚਾਰ ਕਰਨੀ ਇਹਦੇ ਤੇ ਫੁੱਲ ਖਿੜੇ ਹੋਏ ਨੇ ਇਹ ਸਾਰਾ ਵਿਸਥਾਰ ਸਿੱਖੀ ਦੀ ਵੇਲ ਦਾ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਦੱਸਿਆ ਕਿ ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਨੇ ਭਾਈ ਚੂਹੜ ਜੀ ਉਹੀ ਇਸ ਵੇਲ ਨੂੰ ਗੁਰਸਿੱਖੀ ਨੂੰ ਧਾਰਨ ਕਰਦੇ ਨੇ ਆਓ ਹੋਰ ਅੱਗੇ ਸਤਿਗੁਰਾਂ ਦਾ ਪ੍ਰਸੰਗ ਚੱਲ ਰਿਹਾ ਮਨ ਬਿਰਤੀਆਂ ਇਕਾਗਰ ਕਰੀਏ ਸਤਿਗੁਰਾਂ ਦਾ ਪਵਿੱਤਰ ਉਪਦੇਸ਼ ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚਹੁ ਵਰਨਾ ਕੋ ਸਾਂਝਾ ਚਾਰਾਂ ਵਰਨਾ ਵਾਸਤੇ ਸਤਿਗੁਰਾਂ ਦਾ ਇਹ ਸਾਂਝਾ ਉਪਦੇਸ਼ ਹੈ ਸਾਡੇ ਸਾਰਿਆਂ ਵਾਸਤੇ ਸਾਂਝਾ ਹੈ ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜ ਕੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ ਚੋਪੜੇ ਸਨਮੁਖ ਸਿੱਖ ਨਾਮ ਇੱਕ ਭਾਨਾ ਤੀਰਥ ਰਾਜ ਪ੍ਰਯਾਗ ਸਥਾਨਾ
ਸਤਿਗੁਰਾਂ ਦਾ ਇੱਕ ਸਨਮੁਖ ਸਿੱਖ ਹੈ ਇਹਦਾ ਨਾਂ ਹੈ ਭਾਈ ਪਾਨਾ। ਜਿੰਨੇ ਤੀਰਥ ਨੇ ਉਹਨਾਂ ਸਾਰੇ ਤੀਰਥਾਂ ਦਾ ਰਾਜਾ ਤੀਰਥ, ਜਿੱਥੇ ਗੰਗਾ, ਜਮੁਨਾ ਤੇ ਸਰਸਵਤੀ ਤਿੰਨੇ ਨਦੀਆਂ ਦਾ ਸੁਮੇਲ ਹੁੰਦਾ ਹੈ, ਸੰਗਮ ਹੁੰਦਾ ਹੈ ਇਲਾਹਾਬਾਦ ਤ੍ਰਿਵੇਣੀ। ਖਾਲਸਾ ਜੀ, ਜਿੰਨੇ 68 ਤੀਰਥ ਨੇ ਹਿੰਦੂ ਵੀਰਾਂ ਦੇ, ਉਹਨਾਂ ਸਾਰੇ ਤੀਰਥਾਂ ਵਿੱਚੋਂ ਜਿਹੜਾ ਤੀਰਥਾਂ ਦਾ ਰਾਜਾ ਹੈ ਉਹਨੂੰ ਇਲਾਹਾਬਾਦ ਦੇ ਇਹਨੂੰ ਇਲਾਹਾਬਾਦ ਦੇ ਤੀਰਥ ਨੂੰ ਹੀ ਸਾਰਿਆਂ ਦਾ ਰਾਜਾ ਤੀਰਥ ਮੰਨੇ। ਭਾਈ ਪਾਨਾ ਜੀ ਇਸੇ ਨਗਰ ਦੇ ਵਿੱਚ ਇਲਾਹਾਬਾਦ ਤ੍ਰਿਵੇਣੀ ਦੇ ਨੇੜੇ ਰਹਿੰਦੇ ਸਨ।
ਤਹਾਂ ਬਸਤ ਬੀਤਿਓ ਚਿਰ ਕਾਲਾ,
ਇੱਥੇ ਵਸਦਿਆਂ ਇੱਥੇ ਰਹਿੰਦਿਆਂ ਭਾਈ ਸਾਹਿਬ ਭਾਈ ਪਾਨਾ ਜੀ ਨੂੰ ਕਾਫੀ ਸਮਾਂ ਬਤੀਤ ਹੋ ਗਿਆ।
ਸਤਿਗੁਰ ਕੇ ਦਰਸ਼ਨ ਕੋ ਚਾਲਾ,
ਮਹਾਰਾਜ ਜੀ ਦੇ ਦਰਸ਼ਨਾਂ ਦੀ ਖਿੱਚ ਹਿਰਦੇ ਧੋਈ। ਉਹ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਭਾਈ ਪਾਨਾ ਜੀ ਇਲਾਹਾਬਾਦ ਇਸ ਤ੍ਰਿਵੇਣੀ ਦੇ ਸੰਗਮ ਤੋਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਚੱਲ ਪਏ।
ਜਥਾ ਸ਼ਕਤ ਚਰ ਭੇਟੇ ਅਗਾਰੇ,
ਸਤਿਗੁਰਾਂ ਦੇ ਚਰਣਾਂ ਚ ਪਹੁੰਚੇ ਸ੍ਰੀ ਅੰਮ੍ਰਿਤਸਰ ਸਾਹਿਬ ਆਏ। ਆ ਕੇ ਜਥਾ ਸ਼ਕਤ ਜਿਹੜੀ ਭੇਟਾ ਲੈ ਕੇ ਆਏ ਸਨ, ਉਹ ਭੇਟਾ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਭੇਟ ਕੀਤੀ ਹੈ।
ਹੱਥ ਜੋੜ ਕਰ ਬੰਧਨ ਅੰਧਾਰੇ,
ਬੜੇ ਅਦਬ ਨਾਲ ਸਤਿਕਾਰ ਨਾਲ ਹੱਥ ਜੋੜ ਕੇ ਭਾਈ ਪਾਨਾ ਜੀ ਨੇ ਗੁਰੂ ਚਰਨਾਂ ਵਿਚ ਵੰਦਨਾ ਕੀਤੀ ਹੈ, ਨਮਸਕਾਰ ਕੀਤੀ ਹੈ।
ਮੁਸ਼ਕਲ ਪ੍ਰਸ਼ਨ ਕੀਨਸ ਜਾਵਤਾ ਹੋ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹਨਾਂ ਦੀ ਕੁਸ਼ਲ ਪ੍ਰਸੰਨਤਾ ਪੁੱਛੀ ਹੈ। ਭਾਈ ਪਾਨਾ ਜੀ ਬਾਰੇ ਰਾਜੀ ਖੁਸ਼ੀ ਦਾ ਸੁਨੇਹਾ ਪੁੱਛਿਆ ਹੈ।
ਅਰਜ਼ ਕਰਤ ਪਾ ਸਤਿਗੁਰ ਪਾਹੋ,
ਭਾਈ ਪਾਨੇ ਨੇ ਹੱਥ ਜੋੜੇ, ਬੜੇ ਅਦਬ ਨਾਲ ਬੜੇ ਪਿਆਰ ਨਾਲ ਸਤਿਗੁਰਾਂ ਦੇ ਚਰਨਾਂ ਚ ਹੱਥ ਜੋੜ ਕੇ ਇਹ ਅਰਜ਼ ਕਰਨ ਲੱਗੇ, ਮਹਾਰਾਜ ਜੀ ਨੂੰ ਬੇਨਤੀ ਕਰਨ ਲੱਗੇ।
ਹਿਰਦੇ ਕਾਮਨਾ ਕਰ ਕਲਿਆਨ, ਆਨ ਪਰਿਓ ਤੁਮ ਸ਼ਰਨ ਮਾਨ।
ਭਾਈ ਪਾਨਾ ਜੀ ਨੇ ਆਖਿਆ, ਸਤਿਗੁਰੂ ਜੀ ਆਪਣੇ ਕਲਿਆਣ ਦੀ, ਆਪਣੀ ਮੁਕਤੀ ਦੀ ਕਾਮਨਾ ਧਾਰ ਕੇ, ਕਿਉਂਕਿ ਜਨਮ ਮਰਨ ਦੇ ਬੰਧਨ ਪਏ ਹੋਏ ਨੇ, ਸਾਨੂੰ ਕਰਮਾਂ ਦੇ ਬੰਧਨ ਪਏ ਹੋਏ ਨੇ, ਉਹਨਾਂ ਬੰਧਨਾਂ ਤੋਂ ਮੁਕਤ ਹੋਣ ਦੀ ਇੱਛਾ ਧਾਰਨ ਕਰਕੇ, ਕਾਮਨਾ ਰੱਖ ਕੇ, ਮਹਾਰਾਜ ਮੈਂ ਤੁਹਾਡੀ ਸ਼ਰਨ ਚ ਪਿਆ ਹਾਂ, ਕਿਰਪਾ ਕਰੋ, ਦਇਆ ਕਰੋ, ਮੇਰੇ ਬੰਧਨ ਕੱਟ ਦਿਓ। ਮਹਾਰਾਜ ਜਿਹੜੇ ਮੇਰੇ ਬੰਧਨ ਮੈਨੂੰ ਪਏ ਹੋਏ ਨੇ, ਕਰਮਾਂ ਦੇ ਜੰਜਾਲ ਪਏ ਹੋਏ ਨੇ, ਤੁਸੀਂ ਕਿਰਪਾ ਕਰਕੇ ਕੱਟ ਦਿਓ, ਮੈਂ ਤੁਹਾਡੀ ਸ਼ਰਨ ਵਿਚ ਆਇਆ ਹਾਂ।
ਨਿਜੀ ਉਪਦੇਸ਼ ਬਤਾਓ ਮੋਹੇ, ਜਿਸ ਤੇ ਜਨਮ ਮਰਨ ਨਾ ਹੋਏ।
ਮਹਾਰਾਜ ਕਿਰਪਾ ਕਰਕੇ ਆਪ ਜੀ ਮੈਨੂੰ ਆਪਣਾ ਉਪਦੇਸ਼ ਬਖਸ਼ੋ, ਜਿਸ ਉਪਦੇਸ਼ ਨੂੰ ਸੁਣ ਕੇ ਮੈਨੂੰ ਜਨਮ ਤੇ ਮਰਨ ਦੇ ਚੱਕਰ ਚ ਨਾ ਪੈਣਾ ਪਵੇ, ਮੇਰਾ ਜਨਮ ਤੇ ਮਰਨ ਕੱਟਿਆ ਜਾਵੇ, ਮੈਂ ਜਨਮ ਮਰਨ ਤੋਂ ਮੁਕਤ ਹੋ ਜਾਵਾਂ। ਦਾਤਾ ਜੀ ਐਸਾ ਪਾਵਨ ਤੇ ਪਵਿੱਤਰ ਉਪਦੇਸ਼ ਆਪ ਜੀ ਕਿਰਪਾ ਕਰਕੇ ਬਖਸ਼ੋ।
ਸ੍ਰੀ ਗੁਰੂ ਹਰਗੋਬਿੰਦ ਬਖਾਨਾ, ਕਿਰਤ ਧਰਮ ਕੀ ਕਰੋ ਸੁਜਾਨਾ।
ਸਤਿਗੁਰੂ ਜੀ ਨੇ ਭਾਈ ਪਾਨਾ ਜੀ ਦੀ ਬੇਨਤੀ ਸੁਣੀ, ਸੁਣ ਕੇ ਸਾਹਿਬ ਜੀ ਕਹਿਣ ਲੱਗੇ, ਭਾਈ ਪਾਨਾ ਜੀ ਸੁਣੋ, ਜਿਹੜੀ ਕਿਰਤ ਕਰਨੀ ਹੈ ਉਹ ਧਰਮ ਦੀ ਕਰਨੀ ਹੈ। ਇਹ ਉਪਦੇਸ਼ ਸਤਿਗੁਰਾਂ ਨੇ ਬਾਰ ਬਾਰ ਦਿੱਤਾ ਸਿੱਖਾਂ ਨੂੰ। ਗੁਰੂ ਨਾਨਕ ਸਾਹਿਬ ਜੀ ਨੇ ਵੀ ਜਿਹੜੇ ਤ੍ਰੈ ਸੂਤਰ ਦਿੱਤੇ ਨੇ ਗੁਰਸਿੱਖਾਂ ਨੂੰ, ਉਹਨਾਂ ਦੇ ਵਿੱਚੋਂ ਜਿਹੜਾ ਪਹਿਲਾ ਹੈ ਉਹ ਧਰਮ ਦੀ ਕਿਰਤ ਕਰਨ ਦਾ ਉਪਦੇਸ਼ ਹੈ। ਜਦੋਂ ਸਾਡੇ ਸਮਾਜ ਦੇ ਵਿੱਚ ਧਰਮ ਦੀ ਕਿਰਤ ਦਾ ਰੂਲ ਲਾਗੂ ਹੋ ਜਾਏ ਤੇ ਜਿਤਨਾ ਭ੍ਰਿਸ਼ਟਾਚਾਰ ਹੈ, ਆ ਜਿਤਨੀਆਂ ਠੱਗੀਆਂ ਹੋ ਰਹੀਆਂ ਨੇ, ਸਭ ਖਤਮ ਹੋ ਸਕਦੀਆਂ ਨੇ, ਦਿਨ ਸਕਦੀਆਂ, ਸਮਾਜ ਤਰੱਕੀ ਵਾਲੇ ਪਾਸੇ ਨੂੰ ਵੱਧ ਸਕਦਾ ਜਦੋਂ ਧਰਮ ਦੀ ਕਿਰਤ ਹੋਵੇਗੀ। ਹਰ ਇੱਕ ਬੰਦਾ ਆਪਣੀ ਜ਼ਿੰਮੇਵਾਰੀ ਸਮਝ ਕੇ ਆਪਣਾ ਕੰਮ ਕਰਨ ਲੱਗ ਪਵੇ ਤੇ ਸਮਾਜ ਦੇ ਵਿੱਚ ਫੈਲਿਆ ਹੋਇਆ ਅਪਰਾਧ ਜਿਹੜਾ ਹੈ ਉਹ ਖਤਮ ਹੋ ਸਕਦਾ। ਇਸ ਕਰਕੇ ਬੜਾ ਵਧੀਆ ਉਪਦੇਸ਼, ਸ੍ਰੇਸ਼ਟ ਉਪਦੇਸ਼ ਹੈ ਧਰਮ ਦੀ ਕਿਰਤ ਕਰਨੀ। ਮਹਾਰਾਜ ਛੇਵੇਂ ਪਾਤਸ਼ਾਹ ਭਾਈ ਪਾਨਾ ਜੀ ਨੂੰ ਕਹਿੰਦੇ, ਪਾਨਾ ਜੀ ਧਰਮ ਦੀ ਕਿਰਤ ਕਰਨੀ ਹੈ।
ਵਾਹਿਗੁਰੂ ਕੋ ਨਾਮ ਲਈ ਜੈ,
ਔਰ ਜਿੱਥੇ ਧਰਮ ਦੀ ਕਿਰਤ ਕਰਨੀ ਹੈ ਉੱਥੇ ਨਾਲ ਵਾਹਿਗੁਰੂ 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 ਵੀ ਜਪਣਾ, ਰਸਨਾ ਤੋਂ ਜਪੀ ਜਾਣਾ ਸਤਨਾਮ ਸ੍ਰੀ
ਵਾਹਿਗੁਰੂ
ਵਾਹਿਗੁਰੂ, ਬਸ ਇਸੇ ਦਾ ਜਾਪ ਜਪਣਾ, ਗੁਰ ਮੰਤਰ ਦਾ ਜਾਪ ਜਪਣਾ ਹੈ।
ਰਸਨਾ ਸਿਮਰੋ ਨਾ ਬਿਸਰੀ ਜਾ,
ਰਸਨਾ ਨਾਲ ਗੁਰੂ 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 ਹੀ ਜਪੀ ਜਾਣਾ। ਜਿਹੜੀ ਰਸਨਾ ਪਰਮੇਸ਼ਰ ਦਾ ਨਾਮ ਜਪਦੀ ਆ ਉਹ ਰਸਨਾ ਧੰਨ ਹੋ ਜਾਂਦੀ। ਇਸ ਕਰਕੇ ਆਪਣੀ ਇਸ ਰਸਨਾ ਨਾਲ ਹਰ ਵੇਲੇ ਪਰਮੇਸ਼ਰ ਦੇ ਨਾਮ ਨੂੰ ਸਿਮਰਨਾ, ਕਦੇ ਵੀ ਪਰਮੇਸ਼ਰ ਨਾਮ ਆਪਣੀ ਰਸਨਾ ਤੋਂ ਨਹੀਂ ਵਿਸਾਰਨਾ।
ਸਭ ਭਾਣੇ ਸੁਣ ਕੇ ਨਿਰਧਾਰਾ,
ਜਦੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਉਪਦੇਸ਼ ਦਿੱਤਾ ਤੇ ਸਤਿਗੁਰਾਂ ਦਾ ਇਹ ਪਵਿੱਤਰ ਬਚਨ ਸੁਣਿਆ, ਭਾਈ ਭਾਨਾ ਜੀ ਨੇ ਸੁਣ ਕੇ ਆਪਣੇ ਹਿਰਦੇ ਦੇ ਵਿੱਚ ਇਸ ਬਚਨ ਦਾ ਨਿਰਧਾਰਨ ਕੀਤਾ।
ਹੁਣ ਪੁੱਛਣ ਕੋ ਬਾਕੀ ਉਚਾਰਾ,
ਫਿਰ ਭਾਈ ਭਾਨਾ ਜੀ ਦੇ ਮਨ ਚ ਸਵਾਲ ਉੱਠਿਆ ਤੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਪੁੱਛਣ ਵਾਸਤੇ ਭਾਈ ਭਾਨਾ ਜੀ ਬੋਲੇ, ਮਹਾਰਾਜ ਜੀ ਨੂੰ ਕਹਿਣ ਲੱਗੇ,
ਅਪਰਮਤਨ ਕੇ ਨਰ ਹੋਏ ਨੇਰੇ ਤਰਕੈ ਮੋਏ ਬਾਦ ਕੋ ਚੀਰੇ।
ਕਹਿਣ ਲੱਗੇ ਭਾਈ ਭਾਨਾ ਜੀ, ਸਤਿਗੁਰੂ ਜੀ ਮੈਂ ਗੁਰੂ ਗੁਰੂ ਜਪਦਾ, ਪਰਮੇਸ਼ਰ ਦਾ ਨਾਮ ਹਰ ਵੇਲੇ ਜਪਦਾ, ਹਰ ਵੇਲੇ ਆਪਣੀ ਰਸਨਾ ਤੋਂ ਵਾਹਿਗੁਰੂ 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 ਕਹਿੰਦਾ, ਪਰ ਜਿੱਥੇ ਮੈਂ ਰਹਿੰਦਾ ਹਾਂ ਇਲਾਹਾਬਾਦ, ਉਥੇ ਮੇਰੇ ਨੇੜੇ ਹੋਰ ਮਤਾਂ ਦੇ ਜਿਹੜੇ ਲੋਕ ਨੇ, ਮਜ਼ਹਬਾਂ ਦੇ ਲੋਕ ਨੇ, ਉਹ ਵੀ ਰਹਿੰਦੇ ਨੇ, ਬਹੁਤ ਸਾਰੇ ਹੋਰ ਤਰਕਵਾਦੀ ਲੋਕ ਵੀ ਉਥੇ ਰਹਿੰਦੇ ਨੇ। ਜਦੋਂ ਮਹਾਰਾਜ ਜੀ ਮੈਂ ਨਾਮ ਜਪਦਾ ਪਰਮੇਸ਼ਰ ਦਾ ਤੇ ਉਹ ਮੈਨੂੰ ਤਰਕ ਕਰਦੇ ਨੇ, ਤਰਕ ਕਰਕੇ ਮੇਰੇ ਨਾਲ ਝਗੜਾ ਛੇੜ ਲੈਂਦੇ, ਉਹ ਮੇਰੇ ਤੇ ਤਰਕ ਕਰਦੇ ਆ, ਜਦੋਂ ਮੈਨੂੰ ਨਾਮ ਜਪਦੇ ਨੂੰ ਵੇਖਦੇ ਨੇ ਤੇ ਉਹ ਮੇਰੇ ਤੇ ਤਰਕ ਕਰਦੇ ਆ ਮੈਨੂੰ ਇਹ ਗੱਲ ਆਖਦੇ ਨੇ,
ਪੁਰਸ਼ ਮਾਨ ਸਬਨ ਤੇ ਜੋਏ ਬਾਰੰਗ ਬਾਰ ਹਕਾਰੈ ਕੋਏ।
ਮੈਨੂੰ ਤਰਕ ਕਰਦੇ ਆ ਇਹ ਗੱਲ ਕਹਿੰਦੇ ਨੇ ਕਿ ਭਾਨਾ ਜੀ, ਜਿਵੇਂ ਕੋਈ ਬੜਾ ਵਿਸ਼ਾਲ ਤੇ ਮਹਾਨ ਬੰਦਾ ਹੋਵੇ, ਸ੍ਰੇਸ਼ਟ ਬੰਦਾ ਹੋਵੇ, ਮਹਾਨ ਵਿਅਕਤੀ ਹੋਵੇ, ਉਸ ਮਹਾਨ ਵਿਅਕਤੀ ਨੂੰ ਕੋਈ ਬਾਰ ਬਾਰ ਬੁਲਾਵੇ ਵੀ ਆਈ ਵੀ ਫਲਾਣਾ ਸਿਆ ਜਾਂ ਫਲਾਣੇ ਆਦਮੀ ਅਮਕੇ ਆਦਮੀ ਉਹਦਾ ਨਾਂ ਲੈ ਕੇ ਉਹਨੂੰ ਬਾਰ ਬਾਰ ਬੁਲਾਵੇ, ਬਾਰ ਬਾਰ ਉਹਨੂੰ ਜਦੋਂ ਕੋਈ ਬੁਲਾਉਂਦਾ ਕਿਸੇ ਮਹਾਨ ਵਿਅਕਤੀ ਦਾ ਨਾਂ ਲੈ ਕੇ ਉਹਨੂੰ ਬਾਰ ਬਾਰ ਬੁਲਾਵੇ,
ਖਿਜੈ ਸੋ ਛਿੜਕੈ ਦੇ ਤਰਾਸ,
ਉਹ ਸੁਣ ਕੇ ਖਿੱਜ ਜਾਂਦਾ ਵੀ ਭਾਈ ਤੂੰ ਬਾਰ ਬਾਰ ਮੈਨੂੰ ਕਿਉਂ ਬੁਲਾਈ ਜਾਂਦਾ, ਇੱਕ ਵਾਰੀ ਬੁਲਾਇਆ ਦੱਸ ਕੀ ਗੱਲ ਹੈ। ਉਹ ਕਹਿੰਦਾ ਫੇਰ ਤੂੰ ਨਾਂ ਦੁਬਾਰਾ ਲਈ ਜਾਵੇਂ, ਮੇਰਾ ਬਾਰ ਬਾਰ ਨਾਂ ਲੈ ਕੇ ਮੈਨੂੰ ਬੁਲਾਈ ਜਾਵੇਂ, ਫਿਰ ਉਹ ਖਿੱਜ ਜਾਂਦਾ ਤੇ ਖਿੱਜ ਕੇ ਫਿਰ ਉਹ ਝਿੜਕਦਾ, ਉਹਨੂੰ ਡਰਾਵਾ ਪਾਉਂਦਾ ਵੀ ਤੂੰ ਮੇਰਾ ਨਾਂ ਬਾਰ ਬਾਰ ਕਿਉਂ ਲੈਂਦਾ ਹੈ।
ਮੈਂ ਰੱਖਤਾ ਤਿੰਨ ਕੋ ਪਾਸ,
ਉਹ ਫਿਰ ਉਹਨਾਂ ਨੂੰ ਇਹੋ ਜਿਹੇ ਬੰਦਿਆਂ ਨੂੰ ਆਪਣੇ ਨੇੜੇ ਨਹੀਂ ਰੱਖਦਾ, ਉਹਨਾਂ ਨੂੰ ਦੂਰ ਭੇਜ ਦਿੰਦਾ ਵੀ ਚਲੇ ਜਾ, ਤੁਹਾਨੂੰ ਮੇਰੇ ਨਾਂ ਦਾ ਸਤਿਕਾਰ ਹੀ ਨਹੀਂ ਹੈ, ਵੀ ਚਲੋ ਜੇ ਕੋਈ ਕੰਮ ਹੈ ਫਿਰ ਤੁਸੀਂ ਮੈਨੂੰ ਬੁਲਾਓ, ਪਰ ਜਦੋਂ ਕੋਈ ਕੰਮ ਹੀ ਨਹੀਂ ਤੇ ਬਿਨਾਂ ਕੰਮ ਤੋਂ ਬਾਰ ਬਾਰ ਨਾਂ ਲੈ ਕੇ ਤੁਸੀਂ ਮੈਨੂੰ ਬੁਲਾਈ ਜਾਓ, ਇਹਦਾ ਤਾਂ ਤੁਸੀਂ ਮੇਰਾ ਸਮਾਂ ਬਰਬਾਦ ਕਰਦੇ ਹੋ। ਉਹ ਫਿਰ ਤਰਾਸ ਦਿੰਦਾ, ਡਰ ਦਿੰਦਾ ਤੇ ਡਰ ਦੇ ਕੇ ਇਹੋ ਜਿਹੇ ਵਿਅਕਤੀਆਂ ਨੂੰ ਆਪਣੇ ਤੋਂ ਦੂਰ ਭੇਜ ਦਿੰਦਾ।
ਰਾਮ ਰਾਮ ਨਿਤ ਪਰੇ ਪੁਕਾਰੋ ਨਹਿਰੀ ਜੈ ਖੀਜੈ ਨਿਰਧਾਰੋ।
ਇਸੇ ਤਰ੍ਹਾਂ ਜਦੋਂ ਤੁਸੀਂ ਬਾਰ ਬਾਰ ਰਾਮ 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 ਕਹਿੰਦੇ ਹੋ ਤੇ ਪਰਮੇਸ਼ਰ ਵੀ ਤਾਂ ਬੜਾ ਵਧੀ ਬਹਾਨ ਹੈ ਨਾ, ਉਹਦਾ ਨਾਂ ਲੈ ਕੇ ਜਦੋਂ ਬਾਰ ਬਾਰ ਉਹਨੂੰ ਬੁਲਾਉਂਦੇ ਹੋ ਤੇ ਉਹ ਵੀ ਖੁਸ਼ ਨਹੀਂ ਹੁੰਦਾ, ਸਗੋਂ ਤੁਹਾਡੇ ਤੇ ਖਿੱਚਦਾ। ਕਿਸੇ ਸਿਆਣੇ ਵਿਅਕਤੀ ਨੂੰ, ਮਹਾਨ ਵਿਅਕਤੀ ਨੂੰ ਤੁਸੀਂ ਬਾਰ ਬਾਰ ਬੁਲਾਓਗੇ ਖੁਸ਼ ਥੋੜੀ ਹੋਵੇਗਾ, ਉਹ ਉਸ ਤੁਹਾਡੇ ਤੇ ਨਾਰਾਜ਼ ਹੀ ਹੋਵੇਗਾ ਨਾ ਵੀ ਤੁਸੀਂ ਬਾਰ ਬਾਰ ਮੈਨੂੰ ਕਿਉਂ ਸੱਦ ਲੈਂਦੇ ਹੋ ਬਿਨਾਂ ਕਾਰਨ ਤੋਂ ਬਿਨਾਂ ਕੰਮ ਤੋਂ। ਇਸੇ ਤਰ੍ਹਾਂ ਜਦੋਂ ਪਰਮੇਸ਼ਰ ਦਾ ਜਿਹੜਾ ਨਾਂ ਹੈ ਰਾਮ ਰਾਮ ਰਾਮ, ਜਦੋਂ ਤੁਸੀਂ ਰੋਜ਼ ਉਹਨੂੰ ਰਾਮ ਰਾਮ ਕਹਿ ਕੇ ਪੁਕਾਰਦੇ ਹੋ ਤੇ ਫਿਰ ਉਹ ਪਰਮੇਸ਼ਰ ਤੁਹਾਡੇ ਤੇ ਰੀਝਦਾ ਨਹੀਂ ਸਗੋਂ ਖਿੱਚਦਾ ਹੈ, ਉਹ ਤੁਹਾਡੇ ਤੇ ਨਾਰਾਜ਼ ਹੁੰਦਾ। ਕਹਿੰਦੇ ਏਦਾਂ ਦਾ ਤਰਕ ਇਹਨਾਂ ਨੇ ਲੋਕਾਂ ਨੇ ਕੀਤਾ ਹੈ।
ਕਿਆ ਫਲ ਤੁਮਕੋ ਆਵੇ ਹਾਥ ਰਿਸੈ ਮਾ ਫਲ ਦਾਤਾ ਨਾਥ।
ਫਿਰ ਤੁਹਾਨੂੰ ਕੀ ਮਿਲੇਗਾ, ਕੀ ਫਲ ਤੁਹਾਡੇ ਹੱਥ ਆਵੇਗਾ, ਜਿਹੜਾ ਸਾਰੇ ਸੰਸਾਰ ਦੇ ਲੋਕਾਂ ਨੂੰ ਦਾਤਾਂ ਦੇਣ ਵਾਲਾ ਹੈ, ਉਹ ਨਾਥ ਹੀ ਜੇ ਤੁਹਾਡੇ ਤੋਂ ਕ੍ਰੋਧਿਤ ਹੋ ਗਿਆ ਜਦੋਂ ਤੁਸੀਂ ਉਹਦਾ ਨਾਂ ਲੈ ਕੇ ਬਾਰ ਬਾਰ ਬੁਲਾਓਗੇ ਉਹਨੂੰ ਰਾਮ 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 ਕਹਿ ਕੇ, ਗੁੱਸਾ ਹੀ ਕਰੇਗਾ ਨਾ ਵੀ ਬਾਰ ਬਾਰ ਉਹਨੂੰ ਬੁਲਾਈ ਜਾ ਰਹੇ ਹੋ, ਉਹ ਗੁੱਸਾ ਤੁਹਾਡੇ ਤੇ ਕਰੇਗਾ, ਫਿਰ ਤੁਹਾਨੂੰ ਕੀ ਮਿਲੇਗਾ, ਕੀ ਤੁਹਾਡੇ ਹੱਥ ਆਵੇਗਾ। ਇਸ ਕਰਕੇ ਬਾਰ ਬਾਰ ਨਹੀਂ ਜਪਣਾ ਚਾਹੀਦਾ, ਕਦੇ ਕਦਾਈ ਕਿਤੇ ਚਿੱਤ ਕਰੇ ਤੇ ਉਹਨੂੰ ਰਾਮ ਕਹਿ ਕੇ ਆਰਾਧ ਲੈਣਾ, ਪਰ ਬਾਰ ਬਾਰ ਨਿਰਸਨਾ ਦੇ ਨਾਲ ਕਹਿਣਾ, ਬਾਰ ਬਾਰ ਉਹਦਾ ਨਾਂ ਨਹੀਂ ਲੈਣਾ। ਸ਼ੰਕਾਵਾਦੀ ਖਾਲਸਾ ਜੀ ਅਨੇਕਾਂ ਪ੍ਰਕਾਰ ਦੇ ਸ਼ੰਕੇ ਕਰਦੇ, ਕਈ ਪ੍ਰਕਾਰ ਦੇ, ਕਿੰਤੂ ਹੁਣ ਕਿਵੇਂ ਵੀ ਕਿਸੇ ਵੀ ਪ੍ਰਕਾਰ ਨਾਲ ਕੀਤਾ ਜਾ ਸਕਦਾ। ਭਾਈ ਭਾਨਾ ਜੀ ਕਹਿੰਦੇ, ਮਹਾਰਾਜ ਮੇਰੇ ਨਾਲ ਤਾਂ ਲੋਕ ਏਦਾਂ ਉੱਥੇ ਪੇਸ਼ ਆਉਂਦੇ, ਲੋਕ ਮੇਰੇ ਤੇ ਏਦਾਂ ਸ਼ੰਕਾ ਕਰਦੇ ਨੇ, ਇਲਾਹਾਬਾਦ ਜਿੱਥੇ ਮੈਂ ਬਹਿ ਕੇ ਪਰਮੇਸ਼ਰ ਦਾ ਨਾਂ ਲੈਣਾ, ਉਹ ਕਹਿੰਦੇ ਤੂੰ ਬਾਰ ਬਾਰ ਕਿਉਂ ਲੈਣਾ, ਪਰਮੇਸ਼ਰ ਤੇਰੇ ਤੇ ਨਾਰਾਜ਼ ਹੋਵੇਗਾ ਸਗੋਂ ਖੁਸ਼ ਨਹੀਂ ਹੋਵੇਗਾ, ਏਦਾਂ ਦਾ ਮੇਰੇ ਤੇ ਤਰਕ ਕਰਦੇ ਨੇ।
ਸ੍ਰੀ ਸਤਿਗੁਰ ਕਹਿ ਲਖੋ ਨਾ ਐਸੇ ਸ਼ਰਧਾ ਤਰੋ ਕਹੋ ਹਮ ਜੈਸੇ।
ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਭਾਨਾ ਜੀ ਏਦਾਂ ਨਾ ਸਮਝੋ, ਏਦਾਂ ਨਾ ਜਾਣੋ, ਜੋ ਅਸੀਂ ਕਹਿ ਰਹੇ ਹਾਂ ਨਾ, ਸਾਡੇ ਕਹੇ ਬਚਨਾਂ ਤੇ ਆਪਣੇ ਮਨ ਚ ਸ਼ਰਧਾ ਧਾਰਨ ਕਰੋ। ਜਿਹੜਾ ਬਚਨ ਅਸੀਂ ਕਿਹਾ ਸਾਡੇ ਉਹਨਾਂ ਬਚਨਾਂ ਤੇ ਸ਼ਰਧਾ ਧਾਰਨ ਕਰੋ, ਏਦਾਂ ਆਪਣੇ ਮਨ ਚ ਨਾ ਜਾਣੋ ਜਿਵੇਂ ਲੋਕ ਇਹ ਤਰਕ ਕਰਦੇ ਨੇ।
ਜਿਮ ਕੋਈ ਆਜਿਜ ਹੈ ਦੀਨ ਸ਼ਤਰੂ ਬ੍ਰਿੰਦ ਨੇ ਜਿਸ ਦੁੱਖ ਦੀਨ।
ਚਲੋ ਇਹਦੀ ਵੀ ਤੁਹਾਨੂੰ ਉਦਾਹਰਨ ਦੇ ਦਿਆਂ ਵੀ ਇਹ ਸ਼ੰਕਾ ਤੁਹਾਡੇ ਅੰਦਰੋਂ ਨਿਕਲ ਜਾਏ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਭਾਨਾ ਜੀ ਜਿਵੇਂ ਕੋਈ ਬੰਦਾ ਬੜਾ ਕਿਸੇ ਦਾ ਦੁਖਾਇਆ ਹੋਵੇ, ਆਜਿਜ ਹੋਵੇ, ਦੁਖੀ ਹੋਵੇ, ਤੇ ਉਹ ਦੁਖੀ ਹੋ ਕੇ ਆਪਣੇ ਅਨੇਕਾਂ ਸ਼ਤਰੂਆਂ ਤੋਂ, ਉਹਦੇ ਅਨੇਕਾਂ ਦੁਸ਼ਮਣਾਂ ਨੇ ਉਹਨੂੰ ਦੁੱਖ ਦਿੱਤਾ ਹੋਵੇ, ਅਨੇਕਾਂ ਉਹਦੇ ਸ਼ਤਰੂ ਉਹਨੂੰ ਦੁੱਖ ਦਿੰਦੇ ਹੋਣ, ਤੇ ਆਪਣੇ ਸਾਰੇ ਸ਼ਤਰੂਆਂ ਤੋਂ ਦੁਖੀ ਹੋ ਕੇ
ਸਭ ਤੇ ਹੋਏ ਨਿਰਾਸ਼ ਨਿਰਧਾਰੇ ਲੈ ਅਧਿਪਤੀ ਕੋ ਨਾਮ ਪੁਕਾਰੇ।
ਆਪਣੇ ਸਾਰੇ ਦੁਸ਼ਮਣਾਂ ਤੋਂ ਦੁਖੀ ਹੋ ਕੇ, ਜਦੋਂ ਉਹਦੇ ਸਾਰੇ ਦੁਸ਼ਮਣ ਉਹਨੂੰ ਦੁੱਖ ਦਿੰਦੇ ਨੇ, ਸਭ ਤੋਂ ਨਿਰਾਸ਼ ਹੋ ਕੇ, ਫਿਰ ਉਹ ਆਪਣੇ ਦੇਸ਼ ਦੇ ਰਾਜੇ ਕੋਲ ਜਾਂਦਾ ਹੈ। ਆਪਣੇ ਦੇਸ਼ ਦੇ ਰਾਜੇ ਕੋਲ ਜਾ ਕੇ ਉਹਦੇ ਨਾਮ ਦੀ ਪੁਕਾਰ ਕਰਦਾ ਹੈ, ਰਾਜੇ ਦਾ ਬਾਦਸ਼ਾਹ ਦਾ ਨਾਂ ਲੈ ਕੇ ਉਹਦੇ ਨਾਮ ਨੂੰ ਪੁਕਾਰਦਾ ਹੈ।
ਜਬ ਲਗ ਸੁਨੀਅਤ ਨਹੀਂ ਪੁਕਾਰ,
ਜਦੋਂ ਤੱਕ ਉਹ ਰਾਜਾ ਪੁਕਾਰ ਨਹੀਂ ਸੁਣਦਾ। ਪੁਰਾਣੇ ਸਮਿਆਂ ਦਾ ਇਹ ਤਰੀਕਾ ਸੀ, ਜਦੋਂ ਬਾਦਸ਼ਾਹਾਂ ਕੋਲ ਲੋਕ ਜਾਂਦੇ ਸੀ ਨਾ, ਤੇ ਉਹਦਾ ਨਾਂ ਲੈ ਕੇ ਉਹਨੂੰ ਪੁਕਾਰਦੇ ਸੀ, ਤੇ ਮਹਾਰਾਜ ਜੀ ਕਹਿੰਦੇ ਜਦੋਂ ਤੱਕ ਉਹ ਰਾਜਾ ਪੁਕਾਰ ਨਹੀਂ ਸੁਣਦਾ ਤੇ ਉਦੋਂ ਤੱਕ
ਬਾਰ ਬਾਰ ਸੋ ਕਰੈ ਉਚਾਰ,
ਬਾਰ ਬਾਰ ਉਹ ਰਾਜੇ ਦਾ ਨਾਂ ਲੈਂਦੇ ਸੀ, ਰਾਜੇ ਦਾ ਨਾਂ ਲੈ ਕੇ ਉਹਦੀ ਪੁਕਾਰ ਕਰਦੇ ਰਹਿੰਦੇ। ਜਦੋਂ ਤੱਕ ਸੁਣਦਾ ਨਹੀਂ ਸੀ ਰਾਜਾ, ਉਦੋਂ ਤੱਕ ਉਹ ਲੋਕ ਬਾਹਰ ਖਲੋਤੇ ਮਹਿਲ ਦੇ ਦਰਵਾਜੇ ਦੇ ਕੋਲ ਰਾਜੇ ਕੋਲ ਪੁਕਾਰ ਕਰੀ ਜਾਂਦੇ ਸਨ।
ਉਹਨੇ ਪੁਕਾਰ ਤਰਿਪ ਜਨ ਜੇਈ ਸੇ ਹਟ ਜਾਤ ਕਸ਼ਟ ਨਾ ਦੇਈ।
ਕਹਿੰਦੇ ਜਦੋਂ ਰਾਜਾ ਪੁਕਾਰ ਸੁਣ ਲੈਂਦਾ ਸੀ ਤੇ ਜਿਹੜੇ ਉਹਦੇ ਦੁਸ਼ਮਣ ਹੁੰਦੇ ਸੀ ਉਹ ਪਿੱਛੇ ਹਟ ਜਾਂਦੇ ਸੀ, ਵੀ ਰਾਜੇ ਨੇ ਇਹਦੀ ਪੁਕਾਰ ਸੁਣ ਲਈ ਹੈ, ਜੇ ਹੁਣ ਅਸੀਂ ਇਹਨੂੰ ਕੁਝ ਕਿਹਾ ਤੇ ਰਾਜਾ ਸਾਨੂੰ ਦੰਡ ਦੇਵੇਗਾ, ਸਾਨੂੰ ਸਜ਼ਾ ਦੇਵੇਗਾ। ਇਹ ਸਮਝ ਕੇ ਫਿਰ ਉਹ ਜਿੰਨੇ ਦੁਸ਼ਮਣ ਹੁੰਦੇ ਸੀ ਪੁਕਾਰ ਕਰਨ ਵਾਲੇ ਦੇ, ਉਹ ਸਾਰੇ ਦੁਸ਼ਮਣ ਪਿੱਛੇ ਹਟ ਜਾਂਦੇ ਸੀ, ਕੋਈ ਫਿਰ ਉਹਨੂੰ ਕਸ਼ਟ ਨਹੀਂ ਸੀ ਦਿੰਦਾ।
ਨਿਜ ਬਲ ਤੇ ਲੋਕੈ ਤਿਸ ਤੇ ਫੇਰ ਮੈਂ ਕਰੋ ਸਕੈ ਮੈਂ ਨੇਰ।
ਉਹ ਵੈਰੀ ਫਿਰ ਆਪਣਾ ਬਲ ਉਸ ਵੱਲੋਂ ਰੋਕ ਲੈਂਦੇ ਸੀ, ਉਹ ਆਪਣੀ ਤਾਕਤ ਨਹੀਂ ਸੀ ਵਿਖਾਉਂਦੇ ਫਿਰ ਉਹਦੇ ਤੇ, ਉਹਨਾਂ ਦੇ ਅੰਦਰ ਡਰ ਹੁੰਦਾ ਸੀ ਰਾਜੇ ਦਾ, ਬਾਦਸ਼ਾਹ ਦਾ ਡਰ ਹੁੰਦਾ ਸੀ ਵੀ ਇਹ ਬੰਦੇ ਨੇ ਜਾ ਕੇ ਰਾਜੇ ਕੋਲ ਪੁਕਾਰ ਕਰ ਦਿੱਤੀ ਹੈ, ਜੇ ਹੁਣ ਅਸੀਂ ਇਹਨੂੰ ਕੁਝ ਕਿਹਾ ਜਾਂ ਇਹਨੂੰ ਕੁਝ ਆਖਿਆ ਤੇ ਫਿਰ ਸਾਨੂੰ ਸਜ਼ਾ ਮਿਲੇਗੀ, ਦੰਡ ਮਿਲੇਗਾ।
ਇਹ ਅਧਿਪਤ ਕੇ ਚਾਕਰ ਹੈ ਦੀਨ ਦੁਖੀ ਰਿਪ ਗਨ ਤੇ ਲੈ।
ਜਿਹੜੇ ਰਾਜੇ ਦੇ ਅੱਗੋਂ ਚਾਕਰ ਹੁੰਦੇ ਨੇ, ਬਾਦਸ਼ਾਹ ਦੇ ਸਿਪਾਹੀ ਹੁੰਦੇ ਨੇ, ਉਹਦੇ ਵਫ਼ਾਦਾਰ ਅਫਸਰ ਹੁੰਦੇ ਨੇ, ਉਹ ਫਿਰ ਜਦੋਂ ਦੀਨ ਤੇ ਦੁਖੀ ਆਦਮੀ ਨੂੰ ਵੇਖਦੇ ਨੇ, ਉਹਦੇ ਜਿਹੜੇ ਦੇਖ ਲੈਣ, ਉਹ ਜਦੋਂ ਵੇਖ ਲੈਂਦੇ ਸੀ ਉਹਨੂੰ ਪੁਕਾਰ ਕਰਦੇ ਨੂੰ,
ਕਿਰਪਾ ਕਰੈ ਛੇ ਬਨੈ ਸਹਾਰੇ ਸਭ ਸ਼ਤਰਨ ਕੋ ਦੇਤ ਹਟਾਏ।
ਜੇ ਉੱਥੇ ਸਿਪਾਹੀ ਹੁੰਦੇ ਸੀ ਉਹੀ ਪੁਕਾਰ ਸੁਣ ਲੈਂਦੇ ਸੀ, ਉਹ ਕਹਿੰਦੇ ਬਈ ਕਿਉਂ ਰੋ ਕੇ ਪੁਕਾਰ ਕਰਦਾ? ਕਹਿੰਦਾ ਜੀ ਮੈਨੂੰ ਫਲਾਣੇ ਆਦਮੀ ਦੁੱਖ ਦੇ ਰਹੇ ਨੇ, ਮੈਂ ਉਹਨਾਂ ਤੋਂ ਦੁਖੀ ਹੋ ਕੇ ਆਇਆ ਪੁਕਾਰ ਕਰਨ ਲਈ। ਫਿਰ ਉਹ ਕੀ ਕਰਦੇ ਸੀ, ਨਾਲ ਜਾਂਦੇ ਸੀ ਉਸ ਪੁਕਾਰੂ ਦੇ, ਜਿਤਨੇ ਦੁਖੀ ਦੁਸ਼ਮਣ ਹੁੰਦੇ ਸੀ ਉਹਨਾਂ ਨੂੰ ਦੰਡ ਦੇ ਕੇ ਹਟਾ ਦਿੰਦੇ ਸੀ, ਔਰ ਉਹਦਾ ਦੁੱਖ ਦੂਰ ਕਰਦੇ ਸਨ।
ਜੇ ਅਧਪਤੀ ਵੀ ਸੁਣੈ ਪੁਕਾਰਾ ਜਾਣੈ ਮੇਰੋ ਨਾਮ ਹੀ ਉਚਾਰਾ।
ਪਹਿਲੀ ਗੱਲ ਤਾਂ ਸਿਪਾਹੀ ਦੁੱਖ ਦੂਰ ਕਰ ਦਿੰਦੇ ਸੀ, ਪਰ ਜੇ ਰਾਜਾ ਬਾਦਸ਼ਾਹ ਵੀ ਸੁਣ ਲੈਂਦਾ ਸੀ ਵੀ ਇਹ ਪੁਕਾਰੂ ਹੋ ਕੇ ਮੇਰਾ ਨਾਮ ਪੁਕਾਰ ਰਿਹਾ, ਮੇਰਾ ਨਾਂ ਲੈ ਕੇ ਮੈਨੂੰ ਆਵਾਜ਼ਾਂ ਮਾਰ ਰਿਹਾ, ਮੇਰੇ ਕੋਲ ਦੁਖੀ ਹੋ ਕੇ ਫਰਿਆਦੀ ਹੋ ਕੇ ਚੱਲ ਕੇ ਆਇਆ ਹੈ।
ਕਿਰਪਾ ਕਰੇ ਨਿਰਭੈ ਕਰ ਲੇਤ ਰਿਪ ਗਨ ਨਾਥ ਮਾਨ ਸੁਖ ਦੇਤ।
ਉਹ ਰਾਜਾ ਫਿਰ ਬੜਾ ਖੁਸ਼ ਹੁੰਦਾ ਸੀ, ਉਹਦੇ ਤੇ ਕਿਰਪਾ ਕਰਦਾ ਸੀ ਤੇ ਕਿਰਪਾ ਕਰਕੇ ਉਹਦੇ ਜਿੰਨੇ ਦੁਸ਼ਮਣ ਸਨ ਉਹਨਾਂ ਸਾਰੇ ਦੁਸ਼ਮਣਾਂ ਦਾ ਨਾਸ ਕਰ ਦਿੰਦਾ ਸੀ ਔਰ ਇਸ ਪ੍ਰਕਾਰ ਨਾਲ ਉਹਨੂੰ ਸੁਖ ਦਿੰਦਾ ਸੀ ਕਿ ਮੇਰੇ ਕੋਲ ਪੁਕਾਰ ਕਰਕੇ ਆਇਆ, ਮੇਰਾ ਨਾਂ ਲੈ ਰਿਹਾ, ਇਸ ਬੰਦੇ ਨੂੰ ਹੁਣ ਕੋਈ ਦੁਸ਼ਮਣ ਦੁੱਖ ਨਹੀਂ ਦੇ ਸਕਦਾ, ਇਹਦਾ ਕੋਈ ਦੁਖੀ ਨੂੰ ਦੁੱਖ ਨਹੀਂ ਦੇ ਸਕਦਾ। ਉਹ ਸਾਰੇ ਦੁਖੀਆਂ ਦੁਸ਼ਮਣਾਂ ਦਾ ਨਾਸ ਕਰਕੇ ਆਪਣੇ ਕੋਲ ਆਏ ਹੋਏ ਉਸ ਵਿਅਕਤੀ ਦੇ ਸਾਰੇ ਦੁੱਖ ਦੂਰ ਕਰਦਾ ਸੀ।
ਤਿਮ ਇਹ ਕੰਮ ਕ੍ਰੋਧ ਤੇ ਆਦ ਲੁੱਟਤ ਨਿਤ ਪ੍ਰਤ ਕਰ ਕਰੀਆ ਬਾਦ।
ਮਹਾਰਾਜ ਜੀ ਕਹਿੰਦੇ ਭਾਈ ਭਾਨਾ ਜੀ, ਇਸੇ ਤਰ੍ਹਾਂ ਪਰਮੇਸ਼ਰ ਵੀ ਅਧਿਪਤੀ ਰਾਜਿਆਂ ਦਾ ਰਾਜਾ ਬਾਦਸ਼ਾਹ ਹੈ ਤੇ ਆਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਵਕੀਲੀ ਦਵੈਸ਼ ਨਿੰਦਾ ਚੁਗਲੀ ਇਹ ਜਿਤਨੇ ਔਗਣ ਨੇ ਇਹ ਸਾਰੇ ਸਾਡੇ ਦੁਸ਼ਮਣ ਨੇ। ਦੁਸ਼ਮਣ ਦੁੱਖ ਹੀ ਦਿੰਦੇ ਨੇ ਨਾ, ਕਦੇ ਕੋਈ ਵਿਕਾਰ ਨੇ ਕਦੇ ਕਿਸੇ ਨੂੰ ਸੁੱਖ ਦਿੱਤਾ? ਜਿਤਨੇ ਵੀ ਇਹ ਵਿਕਾਰ ਨੇ ਸਭ ਦੁੱਖਦਾਈ ਨੇ, ਦੁੱਖ ਹੀ ਦੇ ਰਹੇ ਨੇ ਤੇ ਜਿਹੜਾ ਦੁੱਖ ਦਿੰਦਾ ਹੈ ਉਹ ਮਿੱਤਰ ਤੇ ਨਹੀਂ ਨਾ ਹੋ ਸਕਦਾ, ਦੁੱਖ ਦੇਣ ਵਾਲਾ ਦੁਸ਼ਮਣ ਹੈ। ਇਹ ਜਿਤਨੇ ਵਿਕਾਰ ਨੇ ਸਭ ਦੁੱਖ ਦੇ ਰਹੇ ਨੇ, ਇਸ ਕਰਕੇ ਕਾਮ ਕ੍ਰੋਧ ਆਦਿਕ ਇਹ ਸਾਰੇ ਦੁਸ਼ਮਣ ਨੇ, ਇਹ ਰੋਜ਼ ਸਾਡੇ ਨਾਲ ਝਗੜਾ ਕਰਕੇ ਸਾਨੂੰ ਲੁੱਟਦੇ ਨੇ। ਲੁੱਟਤ ਨਿਤ ਪ੍ਰਤ ਕਰ ਕਰ ਬਾਦ, ਰੋਜ਼ ਸਾਡੇ ਨਾਲ ਝਗੜਾ ਕਰ ਕਰਕੇ ਸਾਡੇ ਸ਼ੁਭ ਗੁਣਾਂ ਨੂੰ ਲੁੱਟਦੇ ਨੇ, ਸਾਡੇ ਨਾਲ ਲੁੱਟ ਮਾਰ ਕਰਦੇ ਨੇ।
ਪਾਪ ਰੂਪ ਭੈ ਦੇਤ ਸਦੀਵ ਦੁੱਖ ਸ਼ਤਰੂਗਨ ਲਖੈ ਨ ਜੀਵ।
ਆ ਜਿਹੜੇ ਪਾਪ ਕਰਮ ਨੇ ਇਹ ਵੀ ਰੋਜ਼ ਸਾਨੂੰ ਡਰ ਦਿੰਦੇ ਨੇ, ਰੋਜ਼ ਹੀ ਸਾਨੂੰ ਭੈ ਦਿੰਦੇ ਨੇ, ਇਹ ਸਾਰੇ ਦੁੱਖ ਦੇਣ ਵਾਲੇ ਸ਼ਤਰੂ ਨੇ। ਇਹਨਾਂ ਸਾਰਿਆਂ ਨੂੰ ਦੁੱਖ ਦੇਣ ਵਾਲਾ ਸ਼ਤਰੂ ਜੀਵ ਜੇ ਸਾਰਿਆਂ ਨੂੰ ਸ਼ਤਰੂ ਰੂਪ ਕਰਕੇ ਜਾਣ ਕੇ
ਰਾਮ ਰਾਮ ਤਬ ਕਰੈ ਉਚਾਰਨ ਮਿਲੈ ਜੇ ਸੰਤ ਸੁਕਰੈ ਉਦਾਰਨ।
ਕਹਿੰਦੇ ਇਹਨਾਂ ਸਾਰਿਆਂ ਨੂੰ ਆਪਣਾ ਦੁਸ਼ਮਣ ਜਾਣ ਕੇ ਜਦੋਂ ਇਹ ਜੀਵ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਲੈਂਦਾ ਰਾਮ 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 ਜਾਂ ਉਹਨੂੰ ਵਾਹਿਗੁਰੂ 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 ਕਹਿ ਕੇ ਉਹਦੀ ਆਰਾਧਨਾ ਕਰਦਾ ਤੇ ਕਹਿੰਦੇ ਫਿਰ ਪਰਮੇਸ਼ਰ ਦੇ ਜਿਹੜੇ ਮਹਾਂਪੁਰਖ ਮਹਾਤਮਾ ਸੰਤ ਲੋਕ ਨੇ ਜਿਵੇਂ ਰਾਜੇ ਦੇ ਸਿਪਾਹੀ ਜਾਂਦੇ ਨੇ ਨਾ ਉਹਦਾ ਦੁੱਖ ਦੂਰ ਕਰਦੇ ਨੇ, ਇੱਦਾਂ ਪਰਮੇਸ਼ਰ ਦੇ ਜਿਹੜੇ ਪਿਆਰੇ ਮਹਾਂਪੁਰਖ ਸੰਤ ਮਹਾਤਮਾ ਨੇ ਜਦੋਂ ਪਰਮੇਸ਼ਰ ਦਾ ਨਾਮ ਲੈ ਕੇ ਪੁਕਾਰਾਂ ਕਰਦਾ ਵਾਹਿਗੁਰੂ ਬਚਾ ਇਹਨਾਂ ਵਿਕਾਰਾਂ ਤੋਂ, ਇਹਨਾਂ ਵਿਕਾਰਾਂ ਤੋਂ ਬਚਾ ਲਓ ਜਿਵੇਂ ਭਗਤ ਜੀ ਦਾ ਬਚਨ ਹੈ ਨਾ, ਗ੍ਰਹਿ ਤਜ ਬਨ ਖੰਡ ਜਾਈਐ ਚੁਨ ਖਾਈਐ ਕੰਦਾ, ਅਜੂ ਵਿਕਾਰ ਨਾ ਛੋਡਈ ਪਾਪੀ ਮਨ ਮੰਦਾ, ਕਿਵ ਛੂਟੋ ਕੈਸੇ ਤਰੋ ਭਵ ਜਲ ਨਿਧ ਭਾਰੀ, ਰਾਖ ਰਾਖ ਮੇਰੇ ਬੀਠ ਲਾ ਜਨ ਸ਼ਰਨ ਤੁਮਾਰੀ। ਉਹ ਬਾਰ ਬਾਰ ਇੱਦਾਂ ਅਰਦਾਸਾਂ ਕਰਦੇ, ਹੇ ਰਾਮ ਹੇ ਪ੍ਰਭੂ ਹੇ ਭਗਵਾਨ ਹੇ ਵਾਹਿਗੁਰੂ ਸਾਨੂੰ ਇਹਨਾਂ ਵਿਕਾਰਾਂ ਤੋਂ ਬਚਾ ਲੈ, ਇਹ ਵਿਖੇ ਵਿਖੇ ਕੀ ਬਾਸ਼ਨਾ ਤਜੀ ਨਹਿ ਜਾਈ, ਅਣਕ ਜਤਨ ਕਰ ਰਾਖੀ ਹੈ ਫਿਰ ਫਿਰ ਲਪਟਾਈਏ, ਵਿਕਾਰ ਬਾਰ ਬਾਰ ਆ ਕੇ ਸਾਨੂੰ ਸਤਾਉਂਦੇ ਸਾਡੇ ਦੁਸ਼ਮਣ ਨੇ। ਤੇ ਕਹਿੰਦੇ ਜਦੋਂ ਏਦਾਂ ਪਰਮੇਸ਼ਰ ਦਾ ਨਾਮ ਲੈਂਦਾ ਹੈ ਤੇ ਫਿਰ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਪਰਮੇਸ਼ਰ ਦੇ ਮਹਾਂਪੁਰਖ ਸੰਤ ਜਨ ਨੇ ਉਹ ਸੰਤ ਆ ਕੇ ਫਿਰ ਸਹਾਇਤਾ ਕਰਦੇ ਹਨ।
ਕਾਮ ਕ੍ਰੋਧ ਤ੍ਰਿਪ ਪਾਪ ਸਮੇਤ ਇਨਤੇ ਅਬੈ ਤੁਰਤ ਕਰ ਲੇਤ।
ਸੰਤ ਜਨ ਉਧਾਰ ਕਰਦੇ ਨੇ ਜਿਹੜੇ ਆ ਕਾਮ ਕ੍ਰੋਧ ਆਦਿਕ ਦੁਸ਼ਮਣ ਨੇ ਪਾਪਾਂ ਦੇ ਸਮੇਤ, ਇਹਨਾਂ ਸਾਰਿਆਂ ਤੋਂ ਮਹਾਂਪੁਰਖ ਬਚਾ ਲੈਂਦੇ ਨੇ। ਮਹਾਂਪੁਰਖ ਸਾਧੂ ਮਹਾਤਮਾ ਇਹਨਾਂ ਵਿਕਾਰਾਂ ਤੋਂ ਬਚਾ ਕੇ ਨਿਰਭੈ ਕਰ ਦਿੰਦੇ ਨੇ, ਇਹਦੇ ਸਾਰੇ ਦੁਸ਼ਮਣਾਂ ਦੋਖੀਆਂ ਦਾ ਨਾਸ ਕਰ ਦਿੰਦੇ ਨੇ।
ਸੁਣ ਪਰਮੇਸ਼ਰ ਕਰਨਾ ਧਰੈ ਜਾਣੈ ਮੇਰੋ ਸਿਮਰਨ ਕਰੈ।
ਕਹਿੰਦੇ ਜਦੋਂ ਇਹ ਬਾਰ ਬਾਰ ਪਰਮੇਸ਼ਰ ਦਾ ਨਾਮ ਲੈਂਦਾ ਨਾ ਤੇ ਜਿਵੇਂ ਕੋਈ ਰਾਜਾ ਸੁਣ ਕੇ ਆਪਣਾ ਨਾਮ ਇਹਦੇ ਤੇ ਤਰਸ ਕਰਦਾ ਹੈ, ਕਹਿੰਦੇ ਇਸੇ ਤਰ੍ਹਾਂ ਪਰਮੇਸ਼ਰ ਵੀ ਜਦੋਂ ਉਹਦਾ ਬਾਰ ਬਾਰ ਨਾਮ ਲਈਏ ਤੇ ਉਹ ਆਪਣਾ ਨਾਮ ਸੁਣ ਕੇ ਜਾਣਦਾ ਹੈ ਕਿ ਇਹ ਸ਼ਰਧਾਲੂ ਇਹ ਜੀਵ ਮੇਰਾ ਬਾਰ ਬਾਰ ਸਿਮਰਨ ਕਰ ਰਿਹਾ ਹੈ, ਇਹ ਮੈਨੂੰ ਬਾਰ ਬਾਰ ਯਾਦ ਕਰ ਰਿਹਾ ਹੈ।
ਪਰ ਉਹ ਸ਼ਰਨ ਮੇਰੀ ਹੋਏ ਆਰਤ ਰਿਪਗਨ ਮਿਲੇ ਇਸੇ ਨਿਤ ਮਾਰਤ।
ਪਰਮੇਸ਼ਰ ਵੀ ਵੇਖਦਾ ਹੈ ਕਿ ਇਹ ਦੁਖੀ ਹੋ ਕੇ ਮੇਰੀ ਸ਼ਰਨ ਵਿਚ ਆਇਆ ਤੇ ਮੇਰਾ ਨਾਂ ਲੈ ਕੇ ਮੈਨੂੰ ਪੁਕਾਰ ਕਰ ਰਿਹਾ, ਮੇਰਾ ਨਾਂ ਲੈ ਕੇ ਪੁਕਾਰ ਕਰ ਰਿਹਾ। ਦੁਖੀਆਂ ਦਾ, ਦੁਸ਼ਮਣਾਂ ਦਾ ਸਤਾਇਆ ਹੋਇਆ, ਵਿਕਾਰਾਂ ਦਾ ਸਤਾਇਆ ਹੋਇਆ ਇਹ ਦੁਖੀ ਹੋ ਕੇ ਮੇਰੇ ਕੋਲ ਪੁਕਾਰ ਕਰਨ ਆਇਆ। ਇਹ ਰਿਪ ਗਨ ਸਾਰੇ ਜੋ ਰੋਜ਼ ਇਹਨੂੰ ਮਾਰ ਰਹੇ ਨੇ, ਰੋਜ਼ ਇਹਨੂੰ ਲੁੱਟ ਰਹੇ ਨੇ, ਇਹ ਮੇਰਾ ਨਾਂ ਲੈ ਕੇ ਮੈਨੂੰ ਪੁਕਾਰ ਰਿਹਾ, ਮੈਂ ਇਹਦੀ ਮਦਦ ਕਰਾਂ।
ਬਿਰਦ ਕਿਰਪਾ ਲਿਆਪ ਨੂੰ ਜਾਨਾ ਕਰੇ ਮੁਕਤ ਸਭ ਬੰਧਨ ਹਾਨਾ।
ਫਿਰ ਪਰਮੇਸ਼ਰ ਆਪਣੇ ਕਿਰਪਾਲੂ ਬਿਰਦ ਨੂੰ ਸੰਭਾਲਦਾ, ਉਹ ਆਪਣੇ ਪਰਮ ਕਿਰਪਾਲੂ ਬਿਰਦ ਨੂੰ ਸੰਭਾਲ ਕੇ ਆ ਕੇ ਇਹਦੇ ਸਾਰੇ ਵਿਕਾਰਾਂ ਤੋਂ, ਜਿਤਨੇ ਦੁਖੀ ਦੁਸ਼ਮਣ ਨੇ ਇਹਨਾਂ ਤੋਂ ਇਹਨੂੰ ਮੁਕਤੀ ਪ੍ਰਦਾਨ ਕਰ ਦਿੰਦਾ, ਮੋਕਸ਼ ਦੇ ਦਿੰਦਾ। ਇਸ ਕਰਕੇ ਨਾਮ ਵਾਰ ਵਾਰ ਹੀ ਜਪਣਾ, ਪਰਮੇਸ਼ਰ ਦੇ ਅੱਗੇ ਵਾਰ ਵਾਰ ਪੁਕਾਰਾਂ ਕਰਨੀਆਂ। ਜਦੋਂ ਤੱਕ ਉਹ ਸੁਣਦਾ ਨਹੀਂ ਉਦੋਂ ਤੱਕ ਪੁਕਾਰੀ ਜਾਓ, ਰਾਜੇ ਦੇ ਕੋਲ ਉਦੋਂ ਤੱਕ ਹੀ ਬੰਦਾ ਪੁਕਾਰਾਂ ਕਰੀ ਜਾਂਦਾ ਨਾ, ਜਦੋਂ ਤੱਕ ਰਾਜਾ ਸੁਣਦਾ ਨਹੀਂ, ਸੁਣ ਲਵੇ ਫਿਰ ਉਹਦੇ ਸਾਰੇ ਦੁੱਖ ਦੂਰ ਕਰ ਦਿੰਦਾ। ਕਹਿੰਦੇ ਇਸੇ ਤਰ੍ਹਾਂ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕ ਨੇ ਕਬੂ ਕੇ ਸੁਣੈ ਪੁਕਾਰ। ਕਦੇ ਤਾਂ ਪੁਕਾਰ ਸੁਣੇਗਾ, ਪੁਕਾਰਾਂ ਕਰੀਏ ਤਾਂ ਸਹੀ ਨਾ। ਮਹਾਰਾਜ ਕਹਿੰਦੇ ਉਹਦੇ ਅੱਗੇ ਵਾਰ ਵਾਰ ਪੁਕਾਰਾਂ ਕਰਨੀਆਂ ਪੈਂਦੀਆਂ, ਰਾਮ ਰਾਮ ਵਾਹਿਗੁਰੂ ਵਾਹਿਗੁਰੂ। ਸਾਨੂੰ ਤਾਂ ਗੁਰਮੰਤਰ ਪੰਜਾਂ ਪਿਆਰਿਆਂ ਨੇ ਇਹੀ ਦਿੱਤਾ ਨਾ, ਅਸੀਂ ਇਸੇ ਗੁਰਮੰਤਰ ਦਾ ਜਾਪ ਜਪਣਾ। ਵਾਰ ਵਾਰ ਜਦੋਂ ਉਹਦਾ ਨਾਮ ਜਪਾਂਗੇ ਪਰਮੇਸ਼ਰ ਆਪਣਾ ਬਿਰਧ ਸੰਭਾਲੇਗਾ ਔਰ ਆ ਕੇ ਇਹਦੇ ਜਿੰਨੇ ਬੰਧਨ ਨੇ ਕੱਟ ਦੇਵੇਗਾ, ਇਹਨਾਂ ਵਿਕਾਰਾਂ ਤੋਂ ਮੁਕਤੀ ਪ੍ਰਦਾਨ ਕਰ ਦੇਵੇਗਾ।
ਅਬ ਚੱਲ ਸੁਖ ਪ੍ਰਾਪਤ ਕਰਨ ਤੇ
ਪਰਮੇਸ਼ਰ ਫਿਰ ਅਬ ਚੱਲ ਸੁਖ ਜਿਹੜਾ ਕਦੇ ਚਲਾਏ ਮਾਨ ਨਹੀਂ ਹੁੰਦਾ। ਦੁਨੀਆਂ ਦੇ ਜਿੰਨੇ ਸੁੱਖ ਨੇ ਇਹ ਸਭ ਚਲਾਏ ਮਾਨ ਨੇ, ਕਿਸੇ ਵੀ ਸੁੱਖ ਤੇ ਹੱਥ ਧਰ ਲਓ ਵੀ ਇਹ ਸਦਾ ਨਹੀਂ ਰਹਿਣਾ, ਸਾਰੇ ਸੁੱਖ ਚਲਾਏ ਮਾਨ ਨੇ। ਜਿਹੜਾ ਅਵਚਲ ਸੁੱਖ ਹੈ ਖਾਲਸਾ ਜੀ, ਉਹ ਆਤਮਾ ਦਾ ਪਰਮ ਆਨੰਦ ਹੈ। ਉਹ ਅਵਚਲ ਸੁੱਖ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਿਰਪਾ ਕਰਕੇ ਬਖਸ਼ਦਾ ਹੈ।
ਇਹ ਫਲੋ ਇਹ ਨਾਮ ਸਿਮਰਨ ਤੇ,
ਇਹ ਫਲ ਪ੍ਰਾਪਤ ਹੁੰਦਾ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਕੇ। ਇਸ ਫਲ ਦੀ ਪ੍ਰਾਪਤੀ ਹੁੰਦੀ ਹੈ ਭਾਈ ਜਦੋਂ ਉਹਦਾ ਨਾਮ ਵਾਰ ਵਾਰ ਜਪੀਏ। ਤਦੇ ਗੁਰਬਾਣੀ ਨੇ ਵੀ ਕਿਹਾ ਬਾਰੰਗ ਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ, ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ। ਬਾਰ 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 ਉਹਦੇ ਨਾਮ ਨੂੰ ਜਪਣਾ, ਐਸਾ ਉਪਦੇਸ਼ ਇਸੇ ਕਰਕੇ ਦਿੱਤਾ ਹੈ।
ਸਤਿਗੁਰ ਕਹਿਓ ਤੋਏ ਜੋ ਤਰਕੈ, ਪ੍ਰਭ ਸਿਮਰਨ ਤੇ ਪਾਏ ਜੋ ਫਰਕੈ।
ਮਹਾਰਾਜ ਜੀ ਕਹਿਣ ਲੱਗੇ ਭਾਈ ਭਾਨਾ ਜੀ ਇਹ ਵੀ ਗੱਲ, ਚਲੋ ਇਹ ਤਾਂ ਤੁਹਾਡਾ ਸ਼ੰਕਾ ਸੀ ਨਿਵਰਤ ਕਰ ਦਿੱਤਾ, ਪਰ ਜਿਹੜੇ ਆਦਮੀ ਤੁਹਾਨੂੰ ਸਿਮਰਨ ਕਰਦਿਆਂ ਵੇਖ ਕੇ ਤੁਹਾਡੇ ਤੇ ਤਰਕ ਕਰਦੇ ਨੇ ਵੀ ਤੂੰ ਕਿਉਂ ਬੈਠਾ ਰੱਬ ਰੱਬ ਕਰੀ ਜਾਂਦਾ, ਤੇਰੇ ਵਿਚ ਤੇ ਪਰਮੇਸ਼ਰ ਚ ਫਰਕ ਪਾਉਂਦੇ ਨੇ, ਫਰਕ ਹੀ ਪਾਉਂਦੇ ਨੇ ਨਾ, ਤੇਰੇ ਵਿਚ ਤੇ ਪਰਮੇਸ਼ਰ ਦੇ ਨਾਮ ਜਪਣ ਦੇ ਵਿਚ ਤੇਰੇ ਅੰਦਰ ਫਰਕ ਪਾਉਂਦੇ ਨੇ ਇਹੋ ਜਿਹੜੇ ਆਦਮੀ ਹਨ।
ਨਿੰਦਕ ਪਾਮਰ ਸ਼ਤਰੂ ਸੋਏ, ਤਿੰਨ ਸਮ ਦੁੱਖ ਦੁਆਪਰ ਨੈ ਕੋਏ।
ਇਹੋ ਜੇ ਬੰਦੇ ਤਾਂ ਰੱਜ ਕੇ ਵੱਡੇ ਨਿੰਦਕ ਨੇ, ਉਹ ਤਾਂ ਬੜੇ ਵੱਡੇ ਪਾਮਰ ਪਾਪੀ ਨੇ, ਉਹ ਤੇਰੇ ਸਭ ਤੋਂ ਵੱਡੇ ਦੁਸ਼ਮਣ ਨੇ ਜਿਹੜੇ ਤੈਨੂੰ ਪਰਮੇਸ਼ਰ ਦਾ ਨਾਮ ਲੈਣ ਤੋਂ ਰੋਕਦੇ ਨੇ, ਉਹ ਤਾਂ ਤੇਰੇ ਵਾਸਤੇ ਸਭ ਤੋਂ ਵੱਡੇ ਦੁਸ਼ਮਣ ਨੇ, ਉਹ ਤਾਂ ਬੜੇ ਵੱਡੇ ਨਿੰਦਕ ਪਾਮਰ ਵਿਸ਼ਈ ਲੋਕ ਨੇ ਜਿਹੜੇ ਉਹਨਾਂ ਦੇ ਸਾਮ ਦੁੱਖ ਦੇਣ ਵਾਲਾ ਤੇਰੇ ਕੋਲ ਤਾਂ ਕੋਈ ਹੋਰ ਹੈ ਹੀ ਨਹੀਂ, ਉਹ ਤਾਂ ਸਭ ਤੋਂ ਵੱਡੇ ਤੇਰੇ ਦੁਖੀ ਹੋਏ ਜਿਹੜੇ ਤੈਨੂੰ ਰੱਬ ਰੱਬ ਕਰਨ ਤੋਂ ਰੋਕਦੇ ਨੇ।
ਤਿੰਨ ਕੋ ਸੰਗ ਨਾ ਕਰੋ ਕਦਾਏ,
ਉਹ ਜੇ ਬੰਦਿਆਂ ਦਾ ਤੇ ਕਦੇ ਸੰਗ ਕਰਨਾ ਹੀ ਨਹੀਂ। ਮਹਾਰਾਜ ਜੀ ਕਹਿੰਦੇ ਤੂੰ ਇਹੋ ਜਿਹੇ ਬੰਦਿਆਂ ਕੋਲ ਬਹਿੰਦਾ ਕਿਉਂ ਹੈ ਜਿਹੜੇ ਬੰਦੇ ਤੈਨੂੰ ਪਰਮੇਸ਼ਰ ਦੇ ਨਾਮ ਜਪਣ ਤੋਂ ਰੋਕਦੇ ਨੇ, ਪਰਮੇਸ਼ਰ ਦਾ ਨਾਮ ਜਪਣ ਚ ਤੇਰੇ ਮਨ ਚ ਫਰਕ ਪਾਉਂਦੇ ਨੇ, ਉਹ ਤਾਂ ਬੜੇ ਵੱਡੇ ਦੁਖੀ, ਤੇਰੇ ਸਭ ਤੋਂ ਵੱਡੇ ਦੁਸ਼ਮਣ ਹੀ ਉਹ ਨੇ। ਇਹੋ ਜਿਹੇ ਦੁਸ਼ਮਣਾਂ ਤੇ ਦੁਖੀਆਂ ਦੇ ਕੋਲ ਤੂੰ ਬੈਠਦਾ ਹੀ ਕਿਉਂ ਹੈ, ਉਹਨਾਂ ਦਾ ਸੰਗ ਤੂੰ ਕਦੇ ਨਾ ਕਰੀ।
ਮਿਲਣ ਬੋਲਣੇ ਪਾਪੇ ਉਪਾਏ,
ਇਹੋ ਜਿਹੇ ਬੰਦਿਆਂ ਨਾਲ ਮਿਲਣਾ ਤੇ ਉਹਨਾਂ ਨਾਲ ਗੱਲਾਂ ਕਰਨੀਆਂ, ਉਹਦੇ ਨਾਲ ਤਾਂ ਸਗੋਂ ਤੇਰੇ ਅੰਦਰ ਪਾਪ ਪੈਦਾ ਹੋਣਗੇ, ਤੈਨੂੰ ਪਾਪ ਲੱਗੇਗਾ ਇਹੋ ਜਿਹੇ ਬੰਦਿਆਂ ਨਾਲ ਗੱਲ ਕਰਕੇ, ਇਹੋ ਜਿਹੇ ਬੰਦਿਆਂ ਨਾਲ ਮਿਲ ਕੇ, ਸਗੋਂ ਤੈਨੂੰ ਪਾਪ ਪ੍ਰਾਪਤ ਹੋਣਗੇ।
ਕਹਿ ਤਰਕਾਂ ਨਿਸਚੇ ਤੇ ਗੇਰਤ,
ਜਿਹੜੇ ਇਹੋ ਜਿਹੇ ਤਰਕਾਂ ਕਹਿ ਕਹਿ ਕੇ, ਤਰਕਾਂ ਕਰ ਕਰਕੇ ਤੁਹਾਡੇ ਵਰਗੇ ਗੁਰਮੁਖਾਂ ਨੂੰ ਨਿਸਚੇ ਤੋਂ ਡੇਗਣ, ਉਹ ਤਾਂ ਬੜੇ ਵੱਡੇ ਵਿਸ਼ਈ ਪਾਮਰ ਨੇ ਨਾ, ਜਿਹੜੇ ਤਰਕ ਕਰਕੇ ਕਿਸੇ ਨੂੰ ਉਹਦੇ ਤੋਂ ਨਿਸਚੇ ਤੋਂ ਡੇਗ ਦੇਣ।
ਅਪਰ ਜੇ ਮੰਦ ਮਤੀ ਮੈਂ ਪ੍ਰੇਰਿਤ,
ਹੋਰ ਭੈੜੀਆਂ ਤੇ ਖੋਟੀਆਂ ਮਤਾਂ ਵਾਲੇ ਪਾਸੇ ਪ੍ਰੇਰ ਕੇ ਲਾ ਦੇਣ, ਵੀ ਛੱਡ ਰੱਬ ਰੱਬ ਆਹ ਕੰਮ ਕਰਿਆ ਕਰ ਜਿਹੜਾ ਅਸੀਂ ਕਰਦੇ, ਜਿਹੜੇ ਹੋਰ ਕੰਮ ਦੇ ਵਿੱਚ ਪ੍ਰੇਰ ਕੇ ਲਾ ਦੇਣ ਪਰਮੇਸ਼ਰ ਦੇ ਭਜਨ ਤੋਂ ਮੁਨਕਰ ਕਰਕੇ।
ਸਜੈ ਨਾ ਵਿਸ਼ੈ ਰਹਿ ਮਨ ਲਾਗ, ਤੋ ਵਿਸ਼ੇਨ ਕੇ ਸੰਗੀ ਤਿਆਗ।
ਮਹਾਰਾਜ ਜੀ ਕਹਿੰਦੇ ਜਿਹੜੇ ਆਦਮੀ ਵਿਸ਼ੇ ਨਹੀਂ ਛੱਡਦੇ, ਜਿਨ੍ਹਾਂ ਦਾ ਮਨ ਹਰ ਵੇਲੇ ਵਿਸ਼ਿਆਂ ਵਿੱਚ ਹੀ ਲੱਗਾ ਰਹਿੰਦਾ, ਇਹੋ ਜਿਹੜੇ ਵਿਸ਼ਈ ਨੇ ਉਹਨਾਂ ਵਿਸ਼ਈਆਂ ਦਾ ਸੰਗੀ ਤਿਆਗ ਦੇ, ਉਹਨਾਂ ਦੀ ਸੰਗਤ ਹੀ ਨਹੀਂ ਕਰਨੀ।
ਤਿੰਨ ਕੀ ਸੰਗਤ ਕਦੇ ਨਾ ਕਰੇ, ਤਿੰਨ ਤੂੰ ਤਜਨ ਸਦਾ ਇਤ ਦਰੇ।
ਜਿਹੜੇ ਵਿਸ਼ਈ ਨੇ ਉਹਨਾਂ ਦੀ ਸੰਗਤ ਹੀ ਨਹੀਂ ਕਰਨੀ ਕਦੇ, ਜਿਹੜੇ ਕਦੇ ਵਿਕਾਰ ਨਹੀਂ ਛੱਡਦੇ, ਵਿਸ਼ਿਆਂ ਦਾ ਤਿਆਗ ਨਹੀਂ ਕਰਦੇ, ਇਹੋ ਜਿਹੇ ਵਿਸ਼ਈਆਂ ਦੀ ਸੰਗਤ ਨਹੀਂ ਕਰਨੀ, ਉਹਨਾਂ ਦਾ ਸੰਗ ਹੀ ਤਿਆਗ ਦੇਣਾ, ਇਹ ਕੰਮ ਤੂੰ ਕਰਨਾ ਕਰ।
ਸੁਣ ਪਾਣਿਓ ਪੁੱਛਿਓ ਇਹ ਕਹਾ, ਵਿਸ਼ਿਆਂ ਤੇ ਵਿਸ਼ਈ ਰਿਪ ਮਾ।
ਭਾਈ ਭਾਨਾ ਜੀ ਦੇ ਮਨ ਚ ਫਿਰ ਸਵਾਲ ਉੱਠਿਆ ਗੁਰੂ ਸਾਹਿਬ ਦਾ ਬਚਨ ਸੁਣ ਕੇ। ਭਾਈ ਭਾਨਾ ਜੀ ਕਹਿਣ ਲੱਗੇ, ਸਤਿਗੁਰੂ ਤੁਸੀਂ ਕਹਿੰਦੇ ਹੋ ਵਿਸ਼ਈਆਂ ਦਾ ਸੰਗ ਛੱਡ ਦਿਓ। ਮਹਾਰਾਜ, ਵਿਸ਼ਿਆਂ ਨਾਲੋਂ ਵਿਸ਼ਈ ਜ਼ਿਆਦਾ ਬੁਰੇ ਹੁੰਦੇ ਨੇ। ਇੱਕ ਤਾਂ ਵਿਸ਼ੇ ਹੁੰਦੇ ਨੇ ਤੇ ਜਿਹੜੇ ਵਿਸ਼ਿਆਂ ਦੇ ਨਾਲ ਜੁੜੇ ਹੋਏ ਉਹਨੂੰ ਕਹਿੰਦੇ ਨੇ ਵਿਸ਼ਈ। ਮਹਾਰਾਜ, ਵਿਸ਼ਿਆਂ ਨਾਲੋਂ ਵਿਸ਼ਈ ਜ਼ਿਆਦਾ ਬੁਰੇ ਹੁੰਦੇ ਨੇ ਜਿਨ੍ਹਾਂ ਦੀ ਸੰਗਤ ਛੱਡਣ ਨੂੰ ਕਹਿ ਰਹੇ ਹੋ। ਕੰਮ ਤਾਂ ਵਿਸ਼ੇ ਖਰਾਬ ਕਰਦੇ ਨੇ। ਤੁਸੀਂ ਕਹਿੰਦੇ ਹੋ ਵਿਸ਼ਈਆਂ ਦਾ ਵੀ ਸੰਗ ਛੱਡ ਦੋ, ਜਿਹੜੇ ਵਿਸ਼ਈ ਨੇ ਉਹਨਾਂ ਦੀ ਵੀ ਸੰਗਤ ਨਹੀਂ ਕਰਨੀ। ਮਹਾਰਾਜ, ਐਸਾ ਕਿਉਂ ਕਹਿ ਰਹੇ ਹੋ?
ਕਾਰਨ ਵਿਸ਼ੇ ਪਰਤ ਹੈ ਜਾਣੇ, ਵਿਸ਼ਿਆਂ ਭੁਗਤਨ ਕਾਜ ਸਮਾਨੇ।
ਜਿਹੜਾ ਕਾਰਨ ਆ ਉਹ ਤਾਂ ਵਿਸ਼ੇ ਨੇ, ਜੇ ਉਹਨਾਂ ਵਿਸ਼ਈਆਂ ਨਾਲੋਂ ਵਿਸ਼ੇ ਵੱਖਰੇ ਕਰ ਦਿਓ ਤੇ ਫਿਰ ਤਾਂ ਮਹਾਰਾਜ ਉਹ ਵਿਸ਼ਈ ਵੀ ਭਲੇ ਹੋਏ। ਤੁਸੀਂ ਕਹਿੰਦੇ ਹੋ ਵਿਸ਼ਈਆਂ ਦੀ ਸੰਗਤ ਨਹੀਂ ਕਰਨੀ। ਮਹਾਰਾਜ, ਕਾਰਨ ਤਾਂ ਵਿਸ਼ੇ ਨੇ, ਭੈੜੇ ਕੰਮ ਕਰਾਉਣ ਵਾਲੇ ਤਾਂ ਵਿਸ਼ੇ ਨੇ, ਇਸ ਕਰਕੇ ਮਹਾਰਾਜ ਤੁਸੀਂ ਵਿਸ਼ਈਆਂ ਨੂੰ ਵੀ ਤਿਆਗਣ ਨੂੰ ਕਹਿ ਰਹੇ ਹੋ, ਐਸਾ ਕਿਉਂ?
ਸੁਣ ਸ਼੍ਰੀ ਹਰਗੋਬਿੰਦ ਉਚਾਰੇ, ਕਾਰਨ ਅਗਨ ਦੇ ਤਨ ਜਾਰੇ।
ਮਹਾਰਾਜ ਜੀ ਸੁਣ ਕੇ ਫਿਰ ਬੋਲੇ, ਕਹਿਣ ਲੱਗੇ, ਭਾਨਾ ਜੀ ਜਿਹੜੀ ਅੱਗ ਹੈ ਨਾ, ਅੱਗ ਇਹ ਹੈ ਕਾਰਨ। ਤਿਆਗ ਕੀ ਕਰਦੀ? ਸਾੜਦੀ ਹੈ, ਸਰੀਰ ਸਾੜਦੀ। ਅੱਗ ਨੂੰ ਹੱਥ ਲਾਓ ਤੇ ਜਲਾਉਂਦੀ ਹੈ। ਅੱਗ ਦਾ ਕੰਮ ਜਲਾਉਣਾ ਹੈ, ਅੱਗ ਕਾਰਨ ਹੈ, ਔਰ ਅੱਗ ਸਾੜਦੀ ਹੈ, ਸਰੀਰ ਨੂੰ ਜਲਾਉਂਦੀ ਹੈ।
ਤਿਸ ਅਗਨੀ ਤੇ ਲੋਹ ਤਪਾਵਾ,
ਉਸ ਅੱਗ ਦੇ ਵਿੱਚ ਰੱਖ ਦਿਓ ਲੋਹੇ ਦਾ ਟੁਕੜਾ। ਉਹ ਲੋਹਾ ਜਦੋਂ ਉਸ ਅੱਗ ਦੇ ਵਿੱਚ ਬਹਿ ਕੇ ਤਪ ਜਾਂਦਾ, ਪੂਰਾ ਤਪ ਜਾਂਦਾ ਹੈ,
ਲਾਲ ਬਿਸਾਲ ਭਇਓ ਚਲਕਾਵਾ,
ਉਹ ਲੋਹੇ ਦਾ ਟੁਕੜਾ ਅੱਗ ਚ ਤਪਣ ਕਰਕੇ ਲਾਲ ਸੁਰਖ ਹੋ ਜਾਂਦਾ, ਉਹ ਵੀ ਲਾਲ ਅੱਗ ਦੇ ਸਮਾਨ ਲਾਲ ਸੁਰਖ ਹੋ ਜਾਂਦਾ ਹੈ।
ਅਗਨੀ ਤੇ ਹੋਏ ਤੇਜ ਮਹਾਨੇ, ਸਹਿ ਨਾ ਸਕੀਐ ਮੇਰ ਨਾ ਠਾਨੇ।
ਉਹ ਜਿਹੜਾ ਲੋਹੇ ਦਾ ਟੁਕੜਾ ਨਾ, ਅੱਗ ਦੇ ਵਿੱਚ ਪੈ ਕੇ ਇੰਨਾ ਜ਼ਿਆਦਾ ਤਪ ਜਾਂਦਾ ਵੀ ਅੱਗ ਨਾਲੋਂ ਵੀ ਜ਼ਿਆਦਾ ਉਹਦੇ ਚ ਗਰਮੈਸ਼ ਪੈਦਾ ਹੋ ਜਾਂਦੀ, ਅੱਗ ਨਾਲੋਂ ਵੀ ਜ਼ਿਆਦਾ ਜਲਾਉਣ ਦੀ ਸ਼ਕਤੀ ਉਹਦੇ ਚ ਆ ਜਾਂਦੀ ਹੈ, ਉਹ ਅੱਗ ਨਾਲੋਂ ਵੀ ਜ਼ਿਆਦਾ ਤੇਜ਼ ਹੋ ਜਾਂਦਾ, ਉਹ ਸਹਿਆ ਨਹੀਂ ਜਾਂਦਾ, ਥੋੜਾ ਜਿੰਨਾ ਵੀ ਹੱਥ ਲੱਗ ਜਾਏ ਤੇ ਹੱਥ ਨੂੰ ਜਲਾ ਦਿੰਦਾ ਹੈ।
ਕਿਉਂ ਵਿਸ਼ਈ ਵਿਸ਼ਿਆਂ ਤੇ ਭਇਓ, ਬੰਦ ਮਾਨ ਕਿੰਨੇ ਮੁਕਤਿਓ।
ਇਸੇ ਤਰ੍ਹਾਂ ਜਿਹੜੇ ਵਿਸ਼ੇ ਨੇ ਅੱਗ, ਤੇ ਜਿਹੜੇ ਬੰਦੇ ਇਹਨਾਂ ਵਿਸ਼ਿਆਂ ਵਿੱਚ ਲੱਗੇ ਹੋਏ ਨੇ, ਉਹ ਬਣੇ ਨੇ ਲੋਹੇ ਦੇ ਟੁਕੜੇ। ਇਹਨਾਂ ਵਿਸ਼ਿਆਂ ਨੇ ਉਹਨਾਂ ਨੂੰ ਇੰਨਾ ਜ਼ਿਆਦਾ ਤਪਾ ਦਿੱਤਾ ਕਿ ਉਹਨਾਂ ਵਿਸ਼ਈਆਂ ਦੀ ਵੀ ਸੰਗਤ ਕਰੋਗੇ ਤੇ ਉਹ ਵੀ ਤੁਹਾਨੂੰ ਜਲਾਉਣਗੇ। ਵਿਸ਼ੇ ਤਾਂ ਸਾੜਨਗੇ ਹੀ, ਅੱਗ ਤਾਂ ਸਾੜੇਗੀ, ਪਰ ਅੱਗ ਚ ਲੋਹਾ ਜਿਹੜਾ ਲਾਲ ਹੋਇਆ ਪਿਆ ਸੜਿਆ ਸੜ ਕੇ, ਉਹਦੇ ਨਾਲ ਜੁੜੋਗੇ ਤੇ ਉਹ ਵੀ ਸਾੜੇਗਾ। ਇਸੇ ਤਰ੍ਹਾਂ ਵਿਸ਼ੇ ਵੀ ਸਾੜਦੇ ਨੇ, ਤੇ ਜਿਨ੍ਹਾਂ ਵਿਸ਼ਿਆਂ ਵਿੱਚ ਲੋਕ ਲੱਗੇ ਹੋਏ ਨੇ, ਜੀਵ ਲੱਗੇ ਹੋਏ ਨੇ, ਉਹਨਾਂ ਵਿਸ਼ਈਆਂ ਦੀ ਸੰਗਤ ਕਰੋਗੇ ਤੇ ਉਹ ਵੀ ਤੁਹਾਨੂੰ ਜਲਾਉਣਗੇ ਹੀ। ਕਹਿੰਦੇ ਇਸ ਪ੍ਰਕਾਰ ਨਾਲ ਵਿਸ਼ਿਆਂ ਨਾਲ ਲੱਗ ਕੇ ਉਹ ਵੀ ਬੰਧਮਾਨ ਹੋ ਜਾਂਦੇ ਹਨ, ਮੁਕਤ ਨਹੀਂ ਹੁੰਦੇ।
ਤਿੰਨ ਕੀ ਸੰਗਤ ਦੇ ਚ ਗਿਰਾਏ,
ਇਸ ਕਰਕੇ ਇਹੋ ਜਿਹੇ ਵਿਸ਼ਈ ਲੋਕਾਂ ਦੀ ਜਿਹੜੀ ਸੰਗਤ ਹੈ ਉਹ ਸੁੱਟ ਦਿੰਦੀ ਹੈ। ਵਿਸ਼ਈ ਲੋਕਾਂ ਦੀ ਸੰਗਤ ਆਪਣੇ ਨਿਸ਼ਚੇ ਤੋਂ, ਆਪਣੇ ਕਿਰਦਾਰ ਤੋਂ ਡੇਗ ਕੇ ਰੱਖ ਦਿੰਦੀ। ਤਦੇ ਗੁਰਬਾਣੀ ਦਾ ਮਹਾਂਵਾਕ ਹੈ, ਕਿ ਭਾਈ ਜਦੋਂ ਸਾਕਤ ਮਿਲ ਜਾਏ ਨਾ, ਦੁਰਜਨ ਵਿਅਕਤੀ ਮਿਲ ਜਾਏ, ਉਹਨੂੰ ਵੇਖ ਕੇ ਦੂਰੋਂ ਭੱਜ ਜੋ, ਇਹ ਹੀ ਤੁਹਾਡੇ ਵਾਸਤੇ ਚੰਗਾ।
ਸ਼ੁਭ ਪਦ ਕੋ ਨਾਰੂਨ ਪਾਏ,
ਕਿਉਂਕਿ ਉਹ ਸ਼ੁਭ ਗਤੀ ਤੇ ਸ਼ੁਭ ਪਦਵੀ ਤੇ ਪਹੁੰਚਣ ਹੀ ਨਹੀਂ ਦਿੰਦੇ, ਸ਼ੁਭ ਪਦਵੀ ਨੂੰ ਪ੍ਰਾਪਤ ਹੀ ਨਹੀਂ ਕਰਨ ਦਿੰਦੇ। ਵਿਸ਼ਈ ਇਹੋ ਜਿਹੇ ਜੀਵ ਨੇ, ਉਹ ਕਹਿੰਦੇ ਜੇ ਅਸੀਂ ਰੱਬ ਰੱਬ ਨਹੀਂ ਕਰਦੇ ਤੇ ਦੂਜੇ ਨੂੰ ਕਿਉਂ ਕਰਨ ਦਈਏ। ਉਹ ਜਿਵੇਂ ਇੱਕ ਕਹਾਵਤ ਆ ਨਾ ਲੋਕਕ, ਉਹ ਕਹਿੰਦੇ ਚੰਮ ਗਿੱਦੜਾਂ ਦੇ ਆਏ ਪ੍ਰਾਹੁਣੇ, ਉਹ ਕਹਿੰਦੇ ਜੈਸੇ ਹਮ ਲਟਕੇ ਤੈਸੇ ਤੁਮ ਲਟਕੋ। ਵਿਕਾਰੀ ਤੇ ਵਿਸ਼ਈ ਲੋਕ ਵੀ ਜਿਹੜੇ ਨੇ ਉਹ ਇਸੇ ਤਰ੍ਹਾਂ ਦੀ ਬਿਰਤੀ ਰੱਖਣ ਵਾਲੇ, ਕਹਿੰਦੇ ਜੇ ਅਸੀਂ ਨੀ ਰੱਬ ਰੱਬ ਕਰਦੇ, ਅਸੀਂ ਇਸ ਪਾਸੇ ਲੱਗੇ ਹਾਂ ਤੇ ਇਹਨੂੰ ਕਿਉਂ ਇੱਧਰ ਜਾਣ ਦਈਏ। ਸ਼ਰਾਬੀ ਕਹਿੰਦਾ ਚਲੋ ਮੇਰੀ ਸੰਗਤ ਦੇ ਵਿੱਚ ਵਾਧਾ ਹੋਣਾ ਚਾਹੀਦਾ, ਜੇ ਮੈਂ ਪੀਣਾ ਤੇ ਮੇਰੇ ਨਾਲ 8-10 ਹੋਰ ਬਹਿ ਕੇ ਪੀਣ, ਮੇਰੇ ਵਰਗੇ 5-7 ਹੋਰ ਹੋਣ, ਨਸ਼ੇੜੀ ਦੀ ਇਹ ਬਿਰਤੀ ਹੁੰਦੀ ਹੈ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਵਿਸ਼ਈ ਨੇ ਨਾ, ਵਿਸ਼ਈ ਉਹ ਸ਼ੁਭ ਨਿਸ਼ਚੇ ਤੋਂ ਡੇਗ ਦਿੰਦੇ ਨੇ, ਉਹਨਾਂ ਵਿਸ਼ਈਆਂ ਤੇ ਵਿਕਾਰੀਆਂ ਦੀ ਸੰਗਤ ਨਹੀਂ ਕਰਨੀ।
ਜਿਮ ਤਰਵਰ ਕੋ ਬੋ ਫਲ ਲਾਗੇ, ਬਾਉ ਲਗੇ ਜਿਨ ਸ਼ਾਖਾ ਤਿਆਗੇ।
ਮਹਾਰਾਜ ਜੀ ਕਹਿੰਦੇ ਜਿਵੇਂ ਕਿਸੇ ਦਰਖਤ ਨੂੰ ਬਹੁਤ ਸਾਰੇ ਫਲ ਲੱਗੇ ਹੋਣ, ਅਚਾਨਕ ਤੇਜ਼ ਹਨੇਰੀ ਚੱਲ ਪਵੇ, ਹਵਾ ਚੱਲ ਪਵੇ, ਤੇ ਕਈ ਫਲ ਉਸ ਦਰਖਤ ਨਾਲੋਂ ਟੁੱਟ ਕੇ ਜ਼ਮੀਨ ਤੇ ਡਿੱਗ ਪੈਂਦੇ ਨੇ।
ਸੋ ਗੰਦਾ ਹੋਏ ਜਾਏ ਨਾ ਪਾਕੇ, ਕਾਚੇ ਗਿਰੇ ਨਾ ਰਸ ਪਰ ਵਾਕੇ।
ਜਿਹੜਾ ਫਲ ਦਰਖਤ ਨਾਲੋਂ ਟੁੱਟ ਕੇ ਹਵਾ ਨਾਲ ਜ਼ਮੀਨ ਤੇ ਡਿੱਗ ਪੈਂਦਾ, ਉਹ ਗੰਦਾ ਹੋ ਜਾਂਦਾ ਜ਼ਮੀਨ ਤੇ ਡਿੱਗ ਕੇ। ਦੂਜਾ ਉਹ ਪੱਕਿਆ ਨਹੀਂ ਹੁੰਦਾ, ਕੱਚਾ ਹੁੰਦਾ, ਕੱਚਾ ਟੁੱਟ ਜਾਂਦਾ। ਉਹ ਨਾ ਕੱਚਾ ਹੋਣ ਕਰਕੇ ਉਹਦੇ ਚ ਰਸ ਵੀ ਪੈਦਾ ਨਹੀਂ ਹੁੰਦਾ, ਨਾ ਉਹ ਮਿੱਠਾ ਹੁੰਦਾ, ਉਹ ਫਿਰ ਜ਼ਮੀਨ ਤੇ ਪਿਆ ਹੀ ਸੁੱਕ ਸੜ ਜਾਂਦਾ, ਗਲ ਜਾਂਦਾ, ਸੜਾਣ ਪੈਦਾ ਕਰਦਾ।
ਵਾਯੂ ਆਦ ਜਿਨ ਬਿਗਨ ਨਾ ਭਇਓ, ਜਿਨ ਸ਼ਾਕਾ ਕੇ ਸੰਗੀ ਰਿਓ।
ਪਰ ਜਿਨ੍ਹਾਂ ਫਲਾਂ ਤੇ ਹਵਾ ਦਾ ਕੋਈ ਜ਼ੋਰ ਨਹੀਂ ਚੱਲਿਆ, ਜਿਹੜੇ ਦਰਖਤਾਂ ਦੀ ਟਹਿਣੀ ਦੇ ਨਾਲ ਹੀ ਜੁੜੇ ਰਹੇ, ਉਹ ਦਰਖਤ ਨਾਲ ਜੁੜਨ ਕਰਕੇ ਸਹਿਜ ਸਹਿਜ ਉਹਨਾਂ ਚ ਰਸ ਭਰ ਗਿਆ, ਉਹ ਦਰਖਤ ਨਾਲ ਜੁੜਨ ਕਰਕੇ ਉਹਨਾਂ ਚ ਮਿਠਾਸ ਭਰ ਗਈ, ਉਹ ਫਲ ਕੱਚੇ ਤੋਂ ਪੱਕ ਗਏ ਤੇ ਮਿੱਠੇ ਹੋ ਗਏ।
ਸੋ ਤਰਵਰ ਤੇ ਰਸ ਕੋ ਪਾਵੇ, ਪਾਕੇ ਨੀ ਮਦਰ ਹੋਏ ਜਾਵੇ।
ਕਹਿੰਦੇ ਫਿਰ ਜਦੋਂ ਦਰਖਤ ਦੇ ਨਾਲ ਜੁੜੇ ਰਹੇ ਉਹ ਫਲ, ਤੇ ਦਰਖਤ ਨਾਲ ਜੁੜਨੇ ਕਰਕੇ ਉਹਦੇ ਚ ਰਸ ਪੈਦਾ ਹੋ ਗਿਆ। ਹਾਲਾਂਕਿ ਵੇਖੋ ਨਿੰਮ ਕਿੰਨੀ ਕੌੜੀ ਹੁੰਦੀ ਹੈ, ਪਰ ਜਿਹੜੀਆਂ ਨਮੋਲੀਆਂ ਲੱਗਦੀਆਂ ਨੇ ਨਿੰਮ ਨੂੰ, ਜਦੋਂ ਨਾਲ ਹੀ ਜੁੜੀਆਂ ਰਹਿਣ ਤੇ ਉਹਨਾਂ ਵਿੱਚ ਵੀ ਰਸ ਪੈਦਾ ਹੋ ਜਾਂਦਾ, ਉਹ ਨਿੰਮ ਦੀਆਂ ਨਮੋਲੀਆਂ ਵੀ ਖਾਣ ਚ ਮਿੱਠੀਆਂ ਪੈਦਾ ਹੋ ਜਾਂ ਮਿੱਠੀਆਂ ਹੋ ਜਾਂਦੀਆਂ, ਉਹਨਾਂ ਵਿੱਚ ਵੀ ਮਿਠਾਸ ਪੈਦਾ ਹੋ ਜਾਂਦੀ ਹੈ।
ਗੁਰਬਾਣੀ ਸ਼ਾਖਾ ਤਿੰਨ ਲਾਗੇ, ਤਰਕੈ ਨਿੰਦਕ ਸੁਣ ਜੋ ਤਿਆਗੇ।
ਕਹਿੰਦੇ ਇਸੇ ਤਰ੍ਹਾਂ ਗੁਰਬਾਣੀ ਨੇ ਟਾਹਣੀਆਂ, ਜਿਹੜੀ ਗੁਰਬਾਣੀ ਹੈ ਦਰਖਤ ਹੈ, ਦਰਖਤ ਦੀਆਂ ਟਾਹਣੀਆਂ ਨੇ, ਤੇ ਜਿਹੜੇ ਗੁਰਬਾਣੀ ਨਾਲ ਲੱਗੇ ਹੋਏ ਨੇ, ਗੁਰਬਾਣੀ ਨਾਲ ਜੁੜੇ ਹੋਏ ਨੇ, ਗੁਰਬਾਣੀ ਪੜ੍ਹਦੇ ਨੇ, ਗੁਰਬਾਣੀ ਅਭਿਆਸ ਕਰਦੇ ਵਿਚਾਰਦੇ ਨੇ, ਤੇ ਜੇ ਕੋਈ ਤਰਕ ਕਰੇ ਉਹਨਾਂ ਦੇ ਉੱਤੇ ਵੀ ਤੁਸੀਂ ਬਾਣੀ ਕਿਉਂ ਪੜ੍ਹਦੇ ਹੋ, ਤੁਹਾਨੂੰ ਬਾਣੀ ਪੜ੍ਹ ਕੇ ਕੀ ਮਿਲ ਜਾਣਾ, ਕੀ ਲੱਭ ਜਾਣਾ, ਏਦਾਂ ਜੇ ਕੋਈ ਉਹਨਾਂ ਤੇ ਤਰਕ ਕਰੇ ਤੇ ਉਹਨਾਂ ਦੇ ਤਰਕ ਸੁਣ ਕੇ,
ਤਰਕੈ ਨਿੰਦਕ ਸੁਣ ਸੋ ਤਿਆਗੇ,
ਤਰਕ ਸੁਣ ਕੇ ਉਹ ਬਾਣੀ ਪੜ੍ਹਨੀ ਛੱਡ ਦੇਣ। ਕਈ ਹੁੰਦੇ ਨੇ ਇਹੋ ਜਿਹੇ ਲੋਕ ਜਿਨ੍ਹਾਂ ਤੇ ਕੋਈ ਤਰਕ ਕਰਦੇ ਨਾ ਵੀ ਤੂੰ ਬਾਣੀ ਕਿਉਂ ਪੜ੍ਹਦਾ, ਕਹਿੰਦਾ ਲੈ ਭਾਈ ਨਹੀਂ ਪੜ੍ਹਦਾ, ਜਿਵੇਂ ਤੂੰ ਪਹਿਲਾਂ ਉਦਾਂ ਕਰ ਲੈਂਦੇ ਆ। ਕਹਿੰਦੇ ਜਿਹੜੇ ਇਹੋ ਜਿਹੇ ਬੰਦੇ ਨੇ ਜਿਹੜੇ ਕਿਸੇ ਦੀ ਤਰਕ ਸੁਣ ਕੇ ਬਾਣੀ ਪੜ੍ਹਨੀ ਸਿਮਰਨ ਕਰਨਾ ਛੱਡ ਦੇਣ, ਤਿਆਗ ਦਿੰਦੇ ਨੇ,
ਪਰਮੇਸ਼ਰ ਉਤਰ ਕੋ ਰਸ ਪਾਏ ਨਾ,
ਉਹਨਾਂ ਨੂੰ ਪਰਮੇਸ਼ਰ ਰੂਪੀ ਦਰਖਤ ਚੋਂ ਰਸ ਨਹੀਂ ਮਿਲਦਾ, ਉਹਨਾਂ ਨੂੰ ਅਕਾਲ ਪੁਰਖ ਪਰਮੇਸ਼ਰ ਰੂਪੀ ਦਰਖਤ ਵਿੱਚੋਂ ਰਸ ਦੀ ਪ੍ਰਾਪਤੀ ਨਹੀਂ ਹੁੰਦੀ।
ਗੰਦੇ ਜਨਮ ਮਰਨ ਦੁੱਖ ਪਾਏ ਨਾ,
ਜਨਮ ਮਰਨ ਦੀ ਗੰਦਗੀ ਵਿੱਚ ਹੀ ਫਿਰ ਡਿੱਗਦੇ ਨੇ, ਉਹਨਾਂ ਨੂੰ ਜੰਮਣਾ ਮਰਨਾ ਪੈਂਦਾ। ਜਿਵੇਂ ਦਰਖਤ ਨਾਲ ਉਹ ਕੱਚਾ ਫਲ ਟੁੱਟ ਕੇ ਡਿੱਗ ਪੈਂਦਾ ਨਾ ਹਵਾ ਲੱਗਣ ਨਾਲ, ਤੇ ਫਿਰ ਉਹ ਜ਼ਮੀਨ ਤੇ ਪਿਆ ਗੰਦਾ ਹੋ ਕੇ ਤਰਕ ਜਾਂਦਾ, ਉਹਦੇ ਚ ਰਸ ਪੈਦਾ ਨਹੀਂ ਹੁੰਦਾ। ਏਦਾਂ ਜਿਹੜੇ ਤਰਕ ਸੁਣ ਕੇ ਕਿਸੇ ਦੀ ਬਾਣੀ ਪੜ੍ਹਨੀ ਛੱਡ ਦੇਣ, ਆ ਕਈ ਬੰਦੇ ਤਾਂ ਤਰਕ ਸੁਣ ਕੇ ਕਿਰਪਾਨ ਹੀ ਲਾ ਦਿੰਦੇ ਗਾਤਰੇ, ਜੇ ਅਮਰ ਛੱਕ ਵੀ ਲੈਣ ਪਹਿਲਾਂ ਮਨ ਬਣਾ ਕੇ ਤੇ ਫਿਰ ਕੋਈ ਤਰਕ ਕਰਦੇ ਬਈ ਤੈਨੂੰ ਇਹ ਕੰਮ ਥੋੜੀ ਚੰਗਾ, ਤੂੰ ਦੁਨੀਆਦਾਰੀ ਚ ਵਿਚਰਨਾ ਹੁੰਦਾ, ਕੰਮ ਕਾਰ ਕਰਨੇ ਹੁੰਦੇ ਨੇ, ਕੋਈ ਸੁਣ ਕੇ ਕਹਿੰਦਾ ਚੰਗਾ ਬਈ ਤਿਆਗ ਦਿੰਦਾ। ਇਹੋ ਜਿਹੜੇ ਆਦਮੀ ਨੇ ਖਾਲਸਾ ਜੀ, ਫਿਰ ਉਹ ਜਨਮ ਮਰਨ ਦੇ ਗੰਦਗੀ ਦੇ ਵਿੱਚ ਜਿਹੜੀ ਵਿਸਤਾ ਉਹਦੇ ਵਿੱਚ ਮਰ ਮਰ ਕੇ ਗੇੜਾ ਪਾਉਂਦੇ, ਉਹਦੇ ਵਿੱਚ ਉਹਨਾਂ ਨੂੰ ਭਟਕਣਾ ਪੈਂਦਾ।
ਲੱਗੇ ਰਹੇ ਸੇ ਲੈ ਰਸ ਗਿਆਨ, ਮਗਰ ਮੁਕਤ ਹੋਏ ਬੰਧਨ ਆਨ।
ਜਿਹੜੇ ਲੱਗੇ ਰਹੇ, ਜੁੜੇ ਰਹੇ, ਜਿਨ੍ਹਾਂ ਤੇ ਬੜੀਆਂ ਤਰਕਾਂ ਕੀਤੀਆਂ, ਤਰਕਾਂ ਕਰਨ ਵਾਲਿਆਂ ਨੇ ਆਖਿਆ ਛੱਡ ਦੇ ਰਾਮ ਨਾਮ, ਪਰ ਉਹਨਾਂ ਆਖਿਆ ਨਹੀਂ ਛੋਡੂ ਰੇ ਬਾਬਾ ਰਾਮ ਨਾਮ, ਮੈਂ ਨਹੀਂ ਛੱਡਦਾ ਤੇਰੀ ਭਗਤ ਨਾ ਛੋਡੋ ਭਾਵੇਂ ਲੋਕ ਹੱਸੇ, ਹੱਸਣ ਹੱਸਦੇ ਨੇ ਤਰਕਾਂ ਕਰਦੇ ਨੇ ਕਰੀ ਜਾਣ, ਮੈਂ ਨੀ ਰੱਬ ਦੀ ਭਗਤੀ ਛੱਡਣੀ, ਮੈਂ ਨੀ ਬਾਣੀ ਪੜ੍ਹਨੀ ਛੱਡਣੀ, ਮੈਂ ਗੁਰੂ ਕੀ ਖੰਡੇ ਬਾਟੇ ਦੀ ਪੌੜ ਛੱਕੀ ਆ, ਮੈਂ ਇਹਦੇ ਤੋਂ ਪਤਿਤ ਨਹੀਂ ਹੋਣਾ, ਮੈਂ ਨੀ ਡਿੱਗਣਾ। ਜਿਹੜੇ ਆਪਣੇ ਨਿਸ਼ਚੇ ਚ ਬਲੀ ਹੋ ਕੇ ਰਹਿੰਦੇ ਨੇ, ਪਰਪੱਕ ਹੋ ਕੇ ਰਹਿੰਦੇ ਨੇ, ਜੁੜੇ ਰਹਿੰਦੇ ਨੇ ਉਹ ਦਰਖਤ ਨਾਲ, ਲੱਖਾਂ ਹਵਾਵਾਂ ਚੱਲਣ, ਲੱਖਾਂ ਤੂਫਾਨ ਚੱਲਣ, ਪਰ ਉਹ ਆਪਣੇ ਨਿਸ਼ਚੇ ਤੋਂ ਨਹੀਂ ਡਿੱਗਦੇ। ਡਿੱਗਿਆ ਨਾ ਡੋਲੇ, ਦ੍ਰਿੜ ਕਰ ਰਹੇ ਹੋ, ਨਾ ਡਿੱਗਦੇ ਨੇ ਨਾ ਡੋਲਦੇ ਨੇ, ਪੱਕੇ ਹੋ ਕੇ ਰਹਿੰਦੇ ਨੇ। ਪੂਰਨ ਹੋਏ ਤ੍ਰਿਪਤਾਨੀ ਜਿਹੜੇ ਇਹੋ ਜਿਹੇ ਗੁਰਮੁਖ ਨੇ, ਜਿਹੜੇ ਜੁੜੇ ਰਹਿੰਦੇ ਨੇ, ਉਹਨਾਂ ਚ ਰਸ ਪੈਦਾ ਹੁੰਦਾ। ਕਿਹੜਾ? ਬ੍ਰਹਮ ਗਿਆਨ ਦਾ। ਜਿਹੜੇ ਜੁੜੇ ਰਹਿੰਦੇ ਨੇ, ਕਿਸੇ ਦੀ ਤਰਕ ਨਾਲ ਟੁੱਟਦੇ ਨਹੀਂ। ਬਹੁਤ ਸਾਰੇ ਲੋਕ ਟੁੱਟ ਜਾਂਦੇ ਨੇ ਕੋਈ ਤਰਕ ਕਰੇ, ਪਰ ਕਹਿੰਦੇ ਜਿਹੜੇ ਟੁੱਟ ਜਾਂਦੇ ਨੇ ਉਹ ਤਾਂ ਫਿਰ ਜਨਮ ਮਰਨ ਦੇ ਚੱਕਰਾਂ ਚ ਭਟਕਦੇ ਨੇ, ਪਰ ਜਿਹੜੇ ਨਹੀਂ ਟੁੱਟਦੇ ਜੁੜੇ ਰਹਿੰਦੇ ਨੇ, ਉਹ ਫਿਰ ਬ੍ਰਹਮ ਗਿਆਨ ਦਾ ਰਸ ਪ੍ਰਾਪਤ ਕਰਕੇ ਪੱਕ ਜਾਂਦੇ ਹਨ। ਜਿਵੇਂ ਫਲ ਦਰਖਤ ਨਾਲ ਜੁੜਿਆ ਰਹੇ, ਉਹਦੇ ਵਿੱਚੋਂ ਰਸ ਪੈਦਾ ਹੁੰਦਾ ਹੈ, ਇਸੇ ਤਰ੍ਹਾਂ ਉਹਨਾਂ ਦੇ ਅੰਦਰ ਵੀ ਬ੍ਰਹਮ ਗਿਆਨ ਦਾ ਰਸ ਪ੍ਰਾਪਤ ਹੁੰਦਾ ਹੈ, ਔਰ ਮੁਕਤੀ ਰੂਪੀ ਮਧੁਰਤਾਈ ਮਿਠਾਸ ਉਹਨਾਂ ਨੂੰ ਮਿਲਦੀ ਤੇ ਉਹਨਾਂ ਦੇ ਬੰਧਨ ਕੱਟੇ ਜਾਂਦੇ ਨੇ।
ਕਿਉਂ ਪਾਨਾ ਤੁਮ ਸੁਣ ਕੇ ਤਰਕ, ਪਰਮੇਸ਼ਰ ਤੋਂ ਕਰੋ ਨਾ ਫਰਕ।
ਪਾਨਾ ਜੀ, ਇਸੇ ਤਰ੍ਹਾਂ ਤਰਕਾਂ ਕਰਨ ਵਾਲੇ ਤੁਹਾਨੂੰ ਵੀ ਉੱਥੇ ਬੜੇ ਮਿਲਦੇ ਨੇ ਇਲਾਹਾਬਾਦ, ਪਰ ਲੋਕਾਂ ਦੀਆਂ ਤਰਕਾਂ ਸੁਣ ਕੇ ਤੁਸੀਂ ਪਰਮੇਸ਼ਰ ਨਾਲ ਫਰਕ ਨਹੀਂ ਪਾਉਣਾ। ਲੋਕਾਂ ਕੋਲੋਂ ਤਰਕਾਂ ਸੁਣ ਕੇ ਤੁਸੀਂ ਪਰਮੇਸ਼ਰ ਨਾਲ ਫਰਕ ਨਹੀਂ ਪਾਉਣਾ, ਪਰਮੇਸ਼ਰ ਨਾਲ ਆਪਣੀ ਸੁਰਤ ਜੋੜ ਕੇ ਰੱਖਣੀ, ਉਹਦਾ ਨਾਮ ਜਪਣਾ।
ਮੈਂ ਤਿਆਗੋ ਸਤ ਨਾਮ ਸੁਖੇ ਨਾ, ਜੋ ਆਨੰਦ ਅਬਲਾ ਖੋਲੇਨਾ।
ਜਿਹੜਾ ਪਰਮੇਸ਼ਰ ਦਾ ਸੱਚਾ ਨਾਮ ਸੁਖ ਦੇਣ ਵਾਲਾ, ਉਹਨੂੰ ਨਹੀਂ ਤਿਆਗਣਾ, ਇਹ ਨਹੀਂ ਤਿਆਗਣਾ। ਜੇ ਤੁਸੀਂ ਆਨੰਦ ਚਾਹੁੰਦੇ ਹੋ, ਆਨੰਦ ਦੀ ਅਭਿਲਾਖਾ ਕਰਨਾ ਚਾਹੁੰਦੇ ਹੋ, ਤੇ ਪਰਮੇਸ਼ਰ ਦਾ ਜੋ ਪਵਿੱਤਰ ਸੱਚਾ ਨਾਮ ਹੈ, ਉਹਦਾ ਤਿਆਗ ਨਹੀਂ ਕਰਨਾ।
ਸੁਣ ਪਾਨੇ ਮਾਨੀ ਗੁਰਬਾਨੀ, ਸਤ ਸਤ ਐਸੇ ਗੁਣ ਖਾਨੀ।
ਭਾਈ ਦਾ ਭਾਈ ਪਾਨਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਸੁਣੇ ਤੇ ਸੁਣ ਕੇ ਮੰਨੇ, ਆਖਿਆ ਮਹਾਰਾਜ ਇੱਕ ਇੱਕ ਵਾਕ ਆਪ ਜੀ ਦਾ ਸੱਤ ਹੈ, ਇੱਕ ਇੱਕ ਬਚਨ ਆਪ ਜੀ ਦਾ ਸੱਤ, ਜੋ ਆਪ ਜੀ ਨੇ ਕਿਹਾ ਇਹ ਸਾਡੇ ਭਲੇ ਦੇ ਬਚਨ ਹਨ।
ਦਿਦ ਸ਼ਰਦਾ ਤਰ ਸਿਮਰਨ ਕਰਿਓ, ਭਉ ਜਲ ਤਰਿਓ ਪਾਰ ਸੋ ਪਰਿਓ।
ਕਹਿੰਦੇ ਹਿਰਦੇ ਦੀ ਨਿਸ਼ਚਾ ਦ੍ਰਿੜ, ਜਿਹੜੀ ਸ਼ਰਧਾ ਸੀ ਭਾਈ ਭਾਨਾ ਜੀ ਅੰਦਰ ਦ੍ਰਿੜ ਹੋ ਗਏ, ਪੱਕਾ ਨਿਸ਼ਚਾ ਹੋ ਗਿਆ। ਹੁਣ ਅੱਗੇ ਵੀ ਸਿਮਰਨ ਤਾਂ ਕਰਦੇ ਸੀ, ਪਰ ਹੁਣ ਗੁਰੂ ਕੇ ਬਚਨ ਸੁਣ ਕੇ ਇਰਾਦਾ ਹੋਰ ਪੱਕਾ ਹੋ ਗਿਆ, ਤੇ ਹੋਰ ਪੱਕੇ ਇਰਾਦੇ ਨਾਲ ਸਿਮਰਨ ਕਰਨ ਲੱਗੇ, ਤੇ ਸਹਿਜੇ ਸਹਿਜੇ ਭਵਜਲ ਤੋਂ ਭਾਈ ਭਾਨਾ ਜੀ ਪਾਰ ਉਤਰ ਗਏ।
ਦੋਏਰਾ ਬਸੈ ਜੋਨ ਪੁਰ ਕੇ ਬਿਕੈ ਜੱਤੂ ਤਪਾ ਮਾਨ।
ਖਾਲਸਾ ਜੀ, ਜੌਨਪੁਰ ਹੈ ਨਗਰ, ਜੌਨਪੁਰ ਦਾ ਰਹਿਣ ਵਾਲਾ ਇੱਕ ਗੁਰੂ ਕਾ ਸਿੱਖ ਹੈ ਭਾਈ ਜੱਟੂ ਤਪਾ। ਤਪਾ ਤਾਂ ਕਹਿੰਦੇ ਨੇ ਕਿਉਂਕਿ ਤਪ ਕਰਦਾ, ਭਜਨ ਕਰਦਾ, ਸਿਮਰਨ ਕਰਨ ਵਾਲਾ ਸੀ ਭਾਈ ਜੱਟੂ ਤਪਾ, ਜੋ ਬੜਾ ਮਹਾਨ ਗੁਰੂ ਘਰ ਦਾ ਸ਼ਰਧਾਲੂ ਸਿੱਖ ਹੈ।
ਸ੍ਰੀ ਗੁਰੂ ਹਰਗੋਬਿੰਦ ਕੇ ਆਇਓ ਦਰਸ਼ਨ ਠਾਨ।
ਭਾਈ ਜੱਟੂ ਜੀ, ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ, ਗੁਰੂ ਹਰਗੋਬਿੰਦ ਸਾਹਿਬ ਦੇ ਦੀਦਾਰ ਕਰਨ ਵਾਸਤੇ ਮਹਾਰਾਜ ਜੀ ਦੇ ਚਰਨਾਂ ਵਿਚ ਆਏ।
ਪਈ ਬੰਧਨ ਕਰੀ ਜੋਰ ਜੁਗ ਪਾਨ,
ਦੋਵੇਂ ਹੱਥ ਜੋੜ ਕੇ ਬੜੇ ਪਿਆਰ ਨਾਲ ਭਾਈ ਜੱਟੂ ਜੀ ਨੇ ਵੰਦਨਾ ਕੀਤੀ।
ਬੈਠ ਕਰੀ ਅਰਦਾਸ ਬਖਾਨ,
ਗੁਰੂ ਚਰਨਾਂ ਚ ਬਹਿ ਕੇ ਬੇਨਤੀ ਕੀਤੀ, ਕਹਿਣ ਲੱਗੇ
ਸੁਣਿਓ ਸੁਜਸ ਰਾਵਰ ਕੋ ਭਾਰੇ, ਲੱਖੋਂ ਮਨੁੱਖ ਕੁਮਤ ਬਿਦਾਰੇ।
ਕਹਿਣ ਲੱਗੇ ਸਤਿਗੁਰੂ ਜੀ, ਤੁਹਾਡਾ ਬਹੁਤ ਸੁਜਸ ਸੁਣਿਆ, ਤੁਹਾਡੀ ਬੜੀ ਭਾਰੀ ਵੱਡੀ ਵਡਿਆਈ ਸੁਣੀ ਹੈ, ਕਿ ਜਿਨ੍ਹਾਂ ਜਿਨ੍ਹਾਂ ਨੂੰ ਤੁਸੀਂ ਉਪਦੇਸ਼ ਦਿੱਤਾ, ਇੱਕ ਨਹੀਂ ਲੱਖਾਂ ਜੀਵ ਤੁਸੀਂ ਤਾਰ ਦਿੱਤੇ ਨੇ, ਲੱਖਾਂ ਦਾ ਤੁਸੀਂ ਉਧਾਰ ਕਰ ਦਿੱਤਾ ਹੈ।
ਪਰਿਓ ਸ਼ਰਨ ਮੈਂ ਕਿਰਪਾ ਨਿਦਾਨ, ਦਿਓ ਉਪਦੇਸ਼ ਹੋਏ ਕਲਿਆਣ।
ਮਹਾਰਾਜ, ਮੈਂ ਤੁਹਾਡੀ ਸ਼ਰਨ ਚ ਪਿਆ ਹਾਂ, ਆਪ ਦੀ ਕਿਰਪਾ ਕਰਕੇ ਮੈਨੂੰ ਉਪਦੇਸ਼ ਦਿਓ, ਜਿਹਦੇ ਨਾਲ ਮੇਰੀ ਕਲਿਆਣ ਹੋ ਜਾਵੇ, ਮੇਰੀ ਮੁਕਤੀ ਹੋ ਜਾਵੇ।
ਸੁਣ ਕਰ ਸ਼੍ਰੀ ਸਤਿਗੁਰੂ ਉਚਾਰਾ, ਕਰੋ ਸ਼ਾਂਤ ਕੀ ਤਪ ਨਿਰਧਾਰਾ।
ਸਤਿਗੁਰਾਂ ਨੇ ਬਚਨ ਕਿਹਾ, ਭਾਈ ਜੱਟੂ ਜੀ ਸਤੋ ਗੁਣੀ ਤਪ ਕਰਿਆ ਕਰੋ, ਸ਼ਾਂਤ ਕੀ ਤਪ, ਸਤੋ ਗੁਣੀ ਤਪ। ਮਹਾਰਾਜ ਜੀ ਕਹਿੰਦੇ, ਭਾਈ ਜੱਟੂ ਜੀ ਤੁਹਾਨੂੰ ਤਪਾ ਵੀ ਕਹਿੰਦੇ ਨੇ, ਇਸ ਕਰਕੇ ਤੁਸੀਂ ਸਤੋ ਗੁਣੀ ਤਪ ਕਰਿਆ ਕਰੋ।
ਰਾਮ ਨਾਮ ਨਿਤ ਨਾਮ ਹੀ ਉਚਰੀਐ,
ਹਰ ਵੇਲੇ ਪਰਮੇਸ਼ਰ ਦਾ ਨਾਮ ਜਪਣਾ, ਨਾਮ ਧਿਆਉਣਾ ਹੈ।
ਇੰਦਰੈ ਰੋਕ ਨਾਮ ਮਨ ਧਰੀਐ,
ਆਪਣੀਆਂ ਇੰਦਰੀਆਂ ਨੂੰ ਕਾਬੂ ਚ ਕਰਕੇ ਰੱਖਣਾ, ਅੱਖਾਂ ਨਾਸਕਾ ਕੰਨ ਜ਼ੁਬਾਨ ਹੱਥ ਪੈਰ ਚਮੜੀ, ਇਹਨਾਂ ਇੰਦਰੀਆਂ ਨੂੰ, ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਨੂੰ ਰੋਕ ਕੇ ਰੱਖਣਾ, ਆਪਣੇ ਮਨ ਨੂੰ ਰੋਕ ਕੇ ਰੱਖਣਾ ਹੈ।
ਬਹੁਰ ਤਪੇ ਬੂਜਨ ਗੁਰ ਕੀਨੇ, ਕੀਤਕ ਕਹਤੇ ਸੁਮਤ ਪਰਵੀਨੇ।
ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਤੇ ਸੁਣ ਕੇ ਭਾਈ ਜੱਟੂ ਜੀ ਨੇ ਬੇਨਤੀ ਕੀਤੀ, ਸਤਿਗੁਰੂ ਕਈਆਂ ਕ ਸਿਆਣਿਆਂ ਲੋਕਾਂ ਦੇ ਮੂੰਹੋਂ ਮੈਂ ਇਹ ਵੀ ਸੁਣਿਆ, ਬਹੁਤ ਸਾਰੇ ਸਿਆਣੇ ਵਿਅਕਤੀ, ਵਿਦਵਾਨ ਲੋਕ, ਪੰਡਿਤ ਲੋਕ ਜਿਹੜੇ ਨੇ, ਉਹ ਬੜੀਆਂ ਬੜੀਆਂ ਸਿਆਣੀਆਂ ਗੱਲਾਂ ਸੁਣਾਉਂਦੇ ਤੇ ਉਹ ਇਹ ਵੀ ਗੱਲ ਸਿਆਣੇ ਸੁਣਾਉਂਦੇ ਨੇ,
ਬਿਨਾਂ ਗਿਆਨ ਤੇ ਗਤ ਕਬ ਨਾਹੀ,
ਗਿਆਨ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ। ਮੈਂ ਇਹ ਸੁਣਿਆ ਬੜੇ ਬੜੇ ਵਿਦਵਾਨ ਲੋਕ ਇਹ ਗੱਲ ਕਹਿੰਦੇ ਨੇ ਕਿ ਗਿਆਨ ਤੋਂ ਬਿਨਾਂ ਮੁਕਤੀ ਦੀ, ਮੋਕਸ਼ ਦੀ ਪ੍ਰਾਪਤੀ ਨਹੀਂ ਹੁੰਦੀ।
ਵੇਦ ਪ੍ਰਮਾਣ ਦੇ ਤੀਰਥ ਮਾਈ,
ਵਿੱਚੋਂ ਵੇਦਾਂ ਦੇ, ਸ਼ਾਸਤਰਾਂ ਦੇ, ਸਿਮਰਤੀਆਂ ਦੇ, ਪੁਰਾਣਾਂ ਦੇ ਪ੍ਰਮਾਣ ਵੀ ਦਿੰਦੇ ਨੇ, ਵੇਦਾਂ ਦੀਆਂ ਸ਼ਰੂਤੀਆਂ ਪੜ੍ਹ ਪੜ੍ਹ ਕੇ ਸੁਣਾਉਂਦੇ ਨੇ ਕਿ ਗਿਆਨ ਤੋਂ ਬਿਨਾਂ ਮੋਕਸ਼ ਦੀ, ਮੁਕਤੀ ਦੀ ਸਿੱਧੀ ਪ੍ਰਾਪਤ ਨਹੀਂ ਹੁੰਦੀ।
ਸੁਣ ਗੁਰ ਭਨਿਓ ਲਖੋ ਇਸ ਰੀਤ, ਜੇ ਗਤ ਕੇ ਅਬਲਾ ਕੀ ਚੀਤ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਜੱਟੂ ਜੀ ਸੁਣੋ, ਇਹ ਮਰਿਆਦਾ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਕਿਵੇਂ ਗਿਆਨ ਦੀ ਜਿਹੜੀ ਵਿਧੀ ਹੈ, ਗਿਆਨ ਤੋਂ ਕਿਵੇਂ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ, ਉਹਦੇ ਤੋਂ ਪਹਿਲਾਂ ਨਾਮ ਜਪਣ ਦੀ ਕੀ ਮਹਿਮਾ ਹੈ। ਗੁਰੂ ਘਰ ਦੇ ਵਿੱਚ ਤਾਂ ਸਿਰਫ ਨਾਮ ਨੂੰ ਹੀ ਸਤਿਗੁਰਾਂ ਨੇ ਸਰਵ ਸ਼੍ਰੋਮਣੀ ਕਿਹਾ ਕਿ ਨਾਮ ਜਪ ਜਪ ਕੇ ਹੀ ਮੁਕਤੀ ਦੀ ਪ੍ਰਾਪਤੀ ਹੋਣੀ, ਨਾਮ ਜਪ ਕੇ ਮੋਕਸ਼ ਦੀ। ਤੁਸੀਂ ਮਹਾਰਾਜ ਜੀ, ਕਿਉਂਕਿ ਇਹਨਾਂ ਨੇ ਸਵਾਲ ਇਹੀ ਕੀਤਾ ਕਿ ਤੁਸੀਂ ਨਾਮ ਜਪ ਕੇ ਮੁਕਤੀ ਕਹਿੰਦੇ ਹੋ, ਬੜੇ ਵਿਦਵਾਨ ਲੋਕ ਨੇ ਜਿਹੜੇ ਉਹ ਕਹਿੰਦੇ ਨੇ ਗਿਆਨ ਨਾਲ ਮੁਕਤੀ ਹੁੰਦੀ ਹੈ, ਆਪ ਦੀ ਕਿਰਪਾ ਕਰਕੇ ਦੱਸੋ ਮਹਾਰਾਜ, ਇਹ ਸਮੱਸਿਆ ਜਿਹੜਾ ਸ਼ੰਕਾ ਹੈ ਕਿਵੇਂ ਨਿਵਰਤ ਹੋਵੇਗਾ। ਮਹਾਰਾਜ ਜੀ ਕਹਿੰਦੇ, ਸੁਣੋ ਇਹਦੇ ਵਿੱਚ ਵੀ ਤੁਹਾਨੂੰ ਜੁਗਤੀ ਦੱਸਦੇ ਹਾਂ।
ਵਾਹਿਗੁਰੂ ਜਬ ਨਿਸ ਦਿਨ ਜਾਪਤ, ਚਾਰੋਂ ਦੁਆਰ ਹੋਏ ਤਬ ਪ੍ਰਾਪਤ।
ਮਹਾਰਾਜ ਜੀ ਕਹਿੰਦੇ, ਜਦੋਂ ਤੁਸੀਂ ਆਪਣੀ ਰਸਨਾ ਤੋਂ ਰਾਤ ਦਿਨ ਵਾਹਿਗੁਰੂ 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 ਜਪੀ ਜਾਂਦੇ ਹੋ, ਜਪੀ ਜਾਂਦੇ ਹੋ, ਉੱਠਦਿਆਂ ਬਹਿੰਦਿਆਂ ਸੋਂਦਿਆਂ ਜਾਗਦਿਆਂ, ਕਦੇ ਵੀ ਇਹਦਾ ਤਿਆਗ ਆਪਣੀ ਸੁਰਤੀ ਚੋਂ, ਸਿਮਰਤੀ ਚੋਂ ਨਹੀਂ ਕਰਦੇ, ਬਾਰ ਬਾਰ ਸਵਾਸਾਂ ਨਾਲ ਇਸੇ ਦਾ ਚਿੰਤਨ ਕਰਦੇ ਹੋ, ਤੇ ਇਸੇ ਨਾਮ ਨੂੰ ਜਪ ਕੇ ਜਿਹੜੇ ਚਾਰ ਮੁਕਤੀ ਦੇ ਦਰਵਾਜ਼ੇ ਨੇ, ਚਾਰੋਂ ਪ੍ਰਾਪਤ ਹੋ ਜਾਂਦੇ ਨੇ। ਮੁਕਤ ਹੋਣ ਦੇ ਚਾਰ ਦਰਵਾਜ਼ੇ ਵਿਦਵਾਨਾਂ ਨੇ ਦੱਸੇ ਨੇ, ਉਹ ਚਾਰੋਂ ਦੇ ਚਾਰੋਂ ਦਰਵਾਜ਼ੇ ਪ੍ਰਾਪਤ ਹੋ ਜਾਂਦੇ।
ਜਿੰਦਰ ਅੰਦਰ ਹੋਏ ਪਰਵਸਾਏ, ਮਿਲੇ ਜਾਏ ਕਰ ਪਦ ਕੋ ਪਾਏ।
ਕਹਿੰਦੇ ਜਿਵੇਂ ਉਹਨਾਂ, ਫਿਰ ਉਹਨਾਂ ਚਾਰਾਂ ਦਰਵਾਜ਼ਿਆਂ ਚੋਂ ਕਿਸੇ ਵੀ ਦਰਵਾਜ਼ੇ ਰਾਹੀਂ ਅੰਦਰ ਪ੍ਰਵੇਸ਼ ਕਰ ਜੇ, ਅੰਦਰੋਂ ਰੱਬ ਦੇ ਦਰਸ਼ਨ ਹੋ ਜਾਣ।
ਜਿਵੇਂ ਅਰੇ ਮੰਦਰ ਕੇ ਦਰ ਚਾਰ, ਜਿਸ ਦਰ ਭਰੈ ਸੋ ਤਿਸੈ ਉਦਾਰ।
ਜਿਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਨੇ, ਚਾਰਾਂ ਦਰਵਾਜ਼ਿਆਂ ਚੋਂ ਜਿਸ ਦਰਵਾਜ਼ੇ ਰਾਹੀਂ ਵੀ ਅੰਦਰ ਜਾਈਏ, ਉਸੇ ਦਰਵਾਜ਼ੇ ਰਾਹੀਂ ਅੰਦਰ ਜਾ ਕੇ ਮੁਕਤੀ ਮਿਲਦੀ ਹੈ।
ਜੋਗ ਵਿਰਾਗ ਭਗਤ ਅਰ ਗਿਆਨ, ਸਿਮਰੇ ਨਾਮ ਆਏ ਚੋਂ ਪਾਨ।
ਇਸੇ ਤਰ੍ਹਾਂ ਜਿਹੜੇ ਮੁਕਤੀ ਦੇ ਚਾਰ ਦਰਵਾਜ਼ੇ ਨੇ, ਯੋਗ ਵਿਰਾਗ ਤੇ ਭਗਤੀ ਤੇ ਗਿਆਨ, ਇਹ ਚਾਰ ਮੁਕਤੀ ਦੇ ਦਰਵਾਜ਼ੇ ਨੇ। ਜਦੋਂ ਤੁਸੀਂ ਨਾਮ ਦਾ ਸਿਮਰਨ ਕਰੋਗੇ ਤੇ ਨਾਮ ਜਪ ਕੇ ਯੋਗ ਵੀ ਆ ਜਾਏਗਾ, ਵਿਰਾਗ ਵੀ ਆ ਜਾਏਗਾ, ਭਗਤੀ ਵੀ ਆ ਜਾਏਗੀ ਤੇ ਗਿਆਨ ਵੀ ਆ ਜਾਏਗਾ।
ਵ੍ਰਿਤੀ ਕਾਗਰ ਕਰ ਅਬਰਾਮ, ਪ੍ਰੇਮ ਸਹਿਤ ਸਿਮਰੇ ਸਤਨਾਮ।
ਵ੍ਰਿਤੀ ਨੂੰ ਇਕਾਗਰ ਕਰਕੇ ਪ੍ਰੇਮ ਸਹਿਤ ਪਰਮੇਸ਼ਰ ਦੇ ਸੱਚੇ ਨਾਮ ਨੂੰ ਜਦੋਂ ਜਪੋਗੇ,
ਤਾਂ ਫਲ ਜੋਗ ਕਰੇ ਕੋ ਪਾਵੈ, ਸਿਮਰਨ ਕਰ ਤਿਸ ਮਨ ਟਿਕ ਜਾਵੇ।
ਕਹਿੰਦੇ ਫਿਰ ਤੁਹਾਨੂੰ ਯੋਗ ਦੀ ਵੀ ਪ੍ਰਾਪਤੀ ਹੋ ਜਾਏਗੀ, ਚਾਰੇ ਦਰਵਾਜੇ ਤੁਹਾਨੂੰ ਪ੍ਰਾਪਤ ਹੋਣਗੇ। ਉਹਨਾਂ ਚੋਂ ਦਰਵਾਜਿਆਂ ਵਿੱਚੋਂ ਕਿਸੇ ਵੀ ਦਰਵਾਜੇ ਰਾਹੀਂ ਪ੍ਰਵੇਸ਼ ਕਰੋਗੇ, ਜਿਵੇਂ ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜੇ ਨੇ, ਕਿਸੇ ਵੀ ਦਰਵਾਜੇ ਰਾਹੀਂ ਅੰਦਰ ਜਾਓ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੁੰਦੇ ਨੇ। ਇਸੇ ਤਰ੍ਹਾਂ ਇਹਨਾਂ ਚਾਰ ਦਰਵਾਜਿਆਂ ਚੋਂ ਕਿਸੇ ਦਰਵਾਜੇ ਰਾਹੀਂ ਵੀ ਅੰਦਰ ਜਾਓਗੇ, ਪ੍ਰਵੇਸ਼ ਕਰੋਗੇ, ਤੁਹਾਨੂੰ ਆਪਣੇ ਨਿੱਜ ਸਰੂਪ ਦੇ ਦਰਸ਼ਨ ਹੋਣਗੇ।
ਰੱਬ ਵਿਸ਼ਨ ਤੇ ਲੈ ਵਿਰਾਗ, ਮੂਲ ਭਗਤ ਕੋ ਸਿਮਰਨ ਲਾਗ।
ਮੇਰਾ ਨਾਮ ਜਪ ਕੇ ਯੋਗ ਵੀ ਮਿਲੇਗਾ, ਨਾਮ ਜਪ ਕੇ ਤੁਹਾਡੇ ਅੰਦਰ ਵਿਸ਼ਿਆਂ ਵੱਲੋਂ ਵਿਰਾਗ ਵੀ ਹੋਵੇਗਾ, ਤੇ ਜਿਹੜਾ ਇਹਨਾਂ ਸਾਰਿਆਂ ਦਾ ਮੂਲ ਹੈ ਭਗਤੀ, ਉਹ ਵੀ ਤੁਹਾਨੂੰ ਪ੍ਰਾਪਤ ਹੋਵੇਗੀ।
ਪ੍ਰਭ ਮੈਂ ਪ੍ਰੇਮ ਮਹਾਉ ਪਜਾਇਓ, ਨਿਸ਼ਚਿਨ ਮਨ ਮੈਂ ਏਕ ਬਸਾਇਓ।
ਪਰਮੇਸ਼ਰ ਪ੍ਰਤੀ ਤੁਹਾਡੇ ਮਨ ਚ ਪ੍ਰੇਮ ਉਪਜਾਵੇਗਾ, ਰਾਤ ਦਿਨ ਤੁਸੀਂ ਇੱਕੋ ਆਪਣੇ ਮਨ ਚ ਵਸਾ ਕੇ ਰੱਖਣਾ।
ਕਿਰਪਾ ਕਰੇ ਜਿਸ ਮੈਂ ਲਿਵ ਲਾਏ, ਹਿਰਦੇ ਪੁਨੈ ਦੇ ਗਿਆਨੀ ਉਪਾਏ।
ਪਰਮੇਸ਼ਰ ਕਿਰਪਾ ਕਰੇਗਾ, ਜਦੋਂ ਲਿਵ ਲਾ ਕੇ ਨਾਮ ਜਪੋਗੇ, ਫਿਰ ਤੁਹਾਨੂੰ ਅੰਦਰੋਂ ਗਿਆਨ ਵੀ ਮਿਲ ਜਾਏਗਾ, ਗਿਆਨ ਦੀ ਪ੍ਰਾਪਤੀ ਵੀ ਹੋ ਜਾਏਗੀ।
ਇੱਕ ਆਤਮਾ ਪੂਰਨ ਜਾਣੈ,
ਇੱਕ ਆਤਮਾ ਸਾਰੇ ਪਾਸੇ ਪੂਰਨ ਹੈ।
ਨਿਜ ਸਰੂਪ ਲੱਕ ਬੰਧਨ ਹਨ,
ਸਰੂਪ ਨੂੰ ਜਾਣ ਕੇ ਬੰਧਨਾਂ ਦਾ ਨਾਸ ਹੁੰਦਾ ਹੈ।
ਇਮ ਸਤ ਨਾਮ ਆਸਰੈ ਚਾਰੇ, ਸਿਮਰਨ ਪ੍ਰਾਪਤ ਹੋਵਤ ਸਾਰੇ।
ਸੱਚੇ ਨਾਮ ਦੇ ਆਸਰੇ ਲੱਗ ਕੇ ਭਾਈ ਚਾਰੇ ਮੁਕਤੀ ਦੇ ਦਰਵਾਜੇ ਪ੍ਰਾਪਤ ਹੋ ਜਾਂਦੇ ਨੇ।
ਯਾ ਤੇ ਬਾਛੈ ਇਨ ਚਾਰਨ, ਨਾਮ ਨਿਰੰਤਰ ਕਰੈ ਸੰਵਾਰਨ।
ਜਿਹੜੇ ਬੰਦੇ ਇਨ੍ਹਾਂ ਚਾਰਾਂ ਨੂੰ ਪ੍ਰਾਪਤ ਕਰਨਾ ਚਾਹੁੰਦੇ ਨੇ, ਉਹ ਵਾਹਿਗੁਰੂ ਵਾਹਿਗੁਰੂ ਜਪਿਆ ਕਰਨ।
ਧਰਮ ਚਾਲ ਕੇ ਸਤਿਗੁਰ ਦੁਆਰੇ, ਚਲੈ ਲੈ ਹਲ ਪਗ ਪਗ ਪਾਰੇ।
ਮਹਾਰਾਜ ਜੀ ਕਹਿੰਦੇ ਜਿਹੜੇ ਗੁਰਦੁਆਰੇ ਚੱਲ ਕੇ ਜਾਂਦੇ ਨੇ, ਇੱਕ ਇੱਕ ਪੈਰ ਦੇ ਉੱਤੇ ਉਹਨਾਂ ਨੂੰ ਬੜਾ ਭਾਰੀ ਫਲ ਪ੍ਰਾਪਤ ਹੁੰਦਾ ਹੈ।
ਸ਼ਬਦ ਸੁਣੈ ਤਜ ਹੈ ਮਨ ਨੀਮਾ, ਪ੍ਰਭੂ ਉਪਾਸ਼ਨਾ ਪ੍ਰਾਪਤ ਥੀਵਾ।
ਸ਼ਬਦ ਸੁਣ ਕੇ ਸੰਗਤ ਵਿੱਚ ਜਾ ਕੇ ਜਦੋਂ ਮਨ ਨੀਵਾ ਕਰਦੇ ਨੇ, ਪਰਮੇਸ਼ਰ ਦੀ ਉਪਾਸ਼ਨਾ ਕਰਦੇ ਨੇ,
ਪਾਛਲ ਰਾਤਰੀ ਉੱਠੈ ਇਸ਼ਨਾਨ, ਸ਼ਾਂਤ ਕੀ ਤਪ ਸੁਮਾਨ।
ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਨੇ, ਨੂੰ ਸਤੋ ਗੁਣੀ ਤਪ ਕਹਿੰਦੇ ਹਨ।
ਸਤ ਨਾਮ ਸਿਮਰਨ ਫਲ ਪਾਵੈ, ਮੈਂ ਤਨ ਮੈਂ ਨਿਸ਼ਚੈ ਠਹਿਰਾਵੈ।
ਸੱਚੇ ਨਾਮ ਦਾ ਸਿਮਰਨ ਕਰਕੇ ਉਹਨਾਂ ਨੂੰ ਇਹ ਫਲ ਮਿਲਦਾ ਕਿ ਮੈਂ ਸਰੀਰ ਨਹੀਂ ਹਾਂ।
ਤਨ ਜਨਮੇ ਤੇ ਜਨਮ ਨਾ ਮੇਰੋ,
ਸਰੀਰ ਦੇ ਜਨਮ ਨਾਲ ਮੇਰਾ ਜਨਮ ਨਹੀਂ ਹੁੰਦਾ।
ਬਿਨਸਨ ਤੇ ਬਿਨਸਨ ਨਾ ਮੇਰੋ,
ਮੇਰੀ ਮੌਤ ਨਾਲ ਮੇਰੀ ਮੌਤ ਨਹੀਂ ਹੁੰਦੀ।
ਸਤ ਚੇਤਨ ਮੈਂ ਰੂਪ ਆਨੰਦ,
ਸਤ ਚੇਤਨ ਆਨੰਦ ਸਰੂਪ ਇਹ ਮੇਰਾ ਸਰੂਪ ਹੈ।
ਸਨੇ ਸਨੇ ਐਸੇ ਸੁਖ ਕੰਦ,
ਸੁਖ ਕੰਦ ਪਰਮੇਸ਼ਰ ਦੇ ਸਰੂਪ ਨੂੰ ਪ੍ਰਾਪਤ ਕਰ ਲੈਂਦੇ, ਇਹਨੂੰ ਸਤੋ ਗੁਣੀ ਤਪ ਕਹਿੰਦੇ। ਸੰਗਤ ਵਿਚ ਬੈਠਣਾ, ਕਥਾ ਸੁਣਨੀ, ਕੀਰਤਨ ਸੁਣਨਾ, ਅੰਮ੍ਰਿਤ ਵੇਲੇ ਜਾਗਣਾ, ਬਾਣੀ ਪੜ੍ਹਨੀ, ਮਹਾਰਾਜ ਜੀ ਕਹਿੰਦੇ ਸਤੋ ਗੁਣੀ ਸ਼ਾਂਤ ਕੀ ਤਪ ਹੈ, ਇਹ ਤੁਸੀਂ ਕਰਨਾ ਹੈ। ਸੋ ਹੋਰ ਉਪਦੇਸ਼ ਮਹਾਰਾਜ ਜੀ ਸਿੱਖਾਂ ਨੂੰ ਦੇ ਰਹੇ ਨੇ, ਕਥਾ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ।